ਸਤਿਗੁਰੂ ਜੀ ਦੇ ਘਰ ਦੇ ਇੱਕ ਦੀਵਾਨ ਨੇ ਭਾਈ ਨੰਦ ਚੰਦ ਜੀ ਜੋ ਭਾਈ ਉਮਰ ਸ਼ਾਹ ਜੀ ਦੇ ਪੋਤਰੇ ਸਨ। ਪਰਮੇਸ਼ਰ ਦੀ ਖੇਡ ਜਦੋਂ ਵਰਤਦੀ ਹੈ, ਮਨੁੱਖ ਦੇ ਕੀਤੇ ਹੋਏ ਮਾੜੇ ਭੈੜੇ ਕਰਮ ਜਦੋਂ ਇਹਦੇ ਅੱਗੇ ਆਉਂਦੇ ਹਨ ਤਾਂ ਸਿੱਧੇ ਰਸਤੇ ਤੁਰਦਾ ਵੀ ਬੰਦਾ ਪੁੱਠੇ ਰਸਤੇ 'ਤੇ ਚੱਲ ਪੈਂਦਾ। ਨੰਦ ਚੰਦ ਦਾ ਗੁਰੂ ਘਰ ਵਿੱਚ ਬੜਾ ਸਤਿਕਾਰ ਸੀ, ਸਤਿਗੁਰਾਂ ਨੇ ਦੀਵਾਨ ਦੀ ਪਦਵੀ ਦਿੱਤੀ ਹੋਈ ਹੈ। ਪਰ ਅਕਲ 'ਤੇ ਪੜਦਾ ਪੈ ਗਿਆ। ਇੱਕ ਉਦਾਸੀ ਸਾਧੂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖ ਕੇ ਲਿਆਇਆ, ਨੰਦ ਚੰਦ ਨੂੰ ਬੇਨਤੀ ਕੀਤੀ ਕਿ ਗੁਰੂ ਸਾਹਿਬ ਜੀ ਕੋਲ ਇਸ ਸਰੂਪ 'ਤੇ ਦਸਤਖਤ ਕਰਵਾ ਦਿਓ। ਜਦੋਂ ਨੰਦ ਚੰਦ ਨੇ ਸਰੂਪ ਦੇ ਦਰਸ਼ਨ ਕੀਤੇ, ਵੇਖਿਆ ਬੜਾ ਸੁੰਦਰ ਲਿਖਿਆ ਅਤੇ ਮਨ 'ਚ ਲੋਭ ਆ ਗਿਆ ਕਿ ਇਹ ਤਾਂ ਮੈਂ ਆਪਣੇ ਕੋਲ ਰੱਖਣਾ, ਇਹਨੂੰ ਵਾਪਸ ਨਹੀਂ ਦੇਣਾ। 6 ਮਹੀਨੇ ਤਾਈਂ ਉਸ ਉਦਾਸੀ ਸਾਧੂ ਨੂੰ ਲਾਰਾ ਲਾਉਂਦਾ ਰਿਹਾ। 6 ਮਹੀਨਿਆਂ ਬਾਅਦ ਕਹਿਣ ਲੱਗਾ, ਤੂੰ ਜਾ ਕੇ ਹੋਰ ਲਿਖ ਲੈ, ਜਿੰਨਾ ਖਰਚ ਆਵੇਗਾ ਤੈਨੂੰ ਮੈਂ ਪੈਸੇ ਦੇ ਦਿਆਂ। ਉਦਾਸੀ ਮਹਾਤਮਾ ਨੇ ਕਿਹਾ, ਨਹੀਂ ਨੰਦ ਚੰਦ ਜੀ, ਮੈਂ ਇਸ ਰੂਪ ਵੇਚਣ ਨਹੀਂ ਆਇਆ, ਮੈਂ ਤਾਂ ਸਤਿਗੁਰਾਂ ਦੀ ਸਹੀ ਪਵਾਣੀ ਹੈ, ਇਹਦੇ ਤੋਂ ਗੁਰਸਿੱਖ ਸੰਗਤਾਂ ਗੁਰਬਾਣੀ ਦਾ ਪਾਠ ਕਰਿਆ ਕਰਨਗੀਆਂ। ਨੰਦ ਚੰਦ ਨੇ ਇਹਨੂੰ ਘੂਰਿਆ ਵੀ ਇੱਥੋਂ ਚਲਾ ਜਾ, ਨਹੀਂ ਤਾਂ ਸਿਪਾਹੀਆਂ ਕੋਲੋਂ ਧੱਕੇ ਮਰਵਾ ਕੇ ਕੱਢਾਂਗਾ। ਇੱਕ ਦਿਨ ਕਲਗੀਧਰ ਜੀ ਨੂੰ ਬੇਨਤੀ ਕੀਤੀ, ਸਤਿਗੁਰੂ ਜੀ ਨੇ ਉਸੇ ਵੇਲੇ ਸਿੱਖ ਭੇਜਿਆ ਸੇਵਾਦਾਰ ਕਿ ਨੰਦ ਚੰਦ ਇਹਨਾਂ ਦਾ ਸਰੂਪ ਇਹਨਾਂ ਨੂੰ ਵਾਪਸ ਮੋੜ। ਨੰਦ ਚੰਦ ਨੇ ਉਦੋਂ ਤਾਂ ਹਾਮੀ ਭਰਤੀ, ਮੁੜ ਕੇ ਸਾਧਾਂ ਨੂੰ ਫਿਰ ਗਲ ਪੈ ਕੇ ਕਠੋਰ ਬੋਲ ਕੇ ਕਹਿੰਦਾ, ਚਲੇ ਜੋ, ਜੇ ਦੁਬਾਰਾ ਗੁਰੂ ਸਾਹਿਬ ਨੂੰ ਸ਼ਿਕਾਇਤ ਕੀਤੀ ਤਾਂ ਤੁਹਾਨੂੰ ਫੜ ਕੇ ਮੈਂ ਕੈਦ ਕਰਕੇ ਕੈਦਖਾਨੇ 'ਚ ਸੁੱਟਾਂਗਾ। 1 ਮਹੀਨਾ ਫਿਰ ਨਿਕਲ ਗਿਆ। ਫਿਰ ਉਦਾਸੀ ਸਾਧੂਆਂ ਨੇ ਕਲਗੀਧਰ ਨੂੰ ਬੇਨਤੀ ਕੀਤੀ, ਮਹਾਰਾਜ ਜੀ ਨੇ 2 ਸਿੰਘ ਭੇਜੇ, ਤਾੜਨਾ ਕੀਤੀ, ਆਖਿਆ ਤੂੰ ਵੀ ਕਿਤੇ ਮਸੰਦਾਂ ਦੇ ਨਾਲ ਦੀ ਵਡਿਆਈ ਤਾਂ ਨਹੀਂ ਲੈਣੀ ਜਿਹੜੀ ਦੂਜੇ ਮਸੰਦਾਂ ਨੂੰ ਮਿਲੀ। ਨੰਦ ਚੰਦ ਨੇ ਅੱਗੋਂ ਹੰਕਾਰ ਦੇ ਵਿੱਚ ਜਵਾਬ ਦਿੱਤਾ, ਕਹਿਣ ਲੱਗਾ, ਗੁਰੂ ਬਣਾਉਣਾ ਤਾਂ ਸਾਡੇ ਹੱਥ ਹੈ, ਜਾਂ ਜਿਹਨੂੰ ਮਰਜ਼ੀ ਸੋਢੀ ਕੋਲ ਜਾ ਕੇ ਬਹਿ ਜਾਈਏ, ਅਸੀਂ ਉਹਨੂੰ ਗੁਰੂ ਬਣਾ ਕੇ ਪ੍ਰਗਟ ਕਰ ਸਕਦੇ ਹਾਂ। ਇਹ ਗੱਲ ਸੁਣ ਕੇ ਸਿੰਘਾਂ ਨੇ ਆਖਿਆ, ਕੋਈ ਨਹੀਂ, ਸਤਿਗੁਰੂ ਜੀ ਛਿਕਾਰ ਖੇਡ ਕੇ ਆ ਜਾਣ, ਫਿਰ ਤੈਨੂੰ ਦੱਸਦੇ ਹਾਂ, ਜੋ ਦੂਜੇ ਮਸੰਦਾਂ ਨਾਲ ਬੀਤੀ ਆ ਉਹ ਤੇਰੇ ਨਾਲ ਵੀ ਬੀਤੇਗੀ। ਨੰਦ ਚੰਦ ਸੁਣ ਕੇ ਡਰ ਗਿਆ, ਉੱਥੋਂ ਭੱਜਣ ਦੀ ਤਿਆਰੀ ਕੀਤੀ। ਗੁਰੂ ਗ੍ਰੰਥ ਸਾਹਿਬ ਦਾ ਸਰੂਪ ਆਪਣੇ ਇੱਕ ਸੇਵਕ ਦੇ ਸੀਸ 'ਤੇ ਰਖਾਇਆ, 5-7 ਇਹਦੇ ਚੇਲੇ ਚਾਟੜੇ ਸੀ ਉਹਨਾਂ ਨੂੰ ਨਾਲ ਲੈ ਕੇ ਕੋਈ ਲੋੜੀਂਦਾ ਸਮਾਨ ਆਪਣੇ ਡੇਰੇ ਤੋਂ ਚੁੱਕਿਆ ਔਰ ਸ੍ਰੀ ਆਨੰਦਪੁਰ ਸਾਹਿਬ ਤੋਂ ਇਹਨੇ ਕੂਚ ਕੀਤਾ। ਸਤਲੁਜ ਦਰਿਆ ਪਾਰ ਕਰਕੇ ਕਰਤਾਰਪੁਰ ਸਾਹਿਬ ਪਹੁੰਚ ਰਿਹਾ। ਆਓ ਮਨ ਬਿਰਤੀਆਂ ਇਕਾਗਰ ਕਰਕੇ ਇਸ ਤੋਂ ਅਗਲੇਰੀ ਕਥਾ ਸਰਵਣ ਕਰੀਏ। ਕਲਗੀਧਰ ਪਾਤਸ਼ਾਹ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਇਹ ਪਵਿੱਤਰ ਇਤਿਹਾਸ ਹੈ, ਇਹਨੂੰ ਸਰਵਣ ਕਰਨਾ ਸਰਵਣ ਭਗਤੀ ਹੈ। ਜਦੋਂ ਅਸੀਂ ਗੁਰੂ ਸਾਹਿਬ ਜੀ ਦੀ ਕਥਾ ਸੁਣਦੇ ਹਾਂ, ਇਹ ਸਰਵਣ ਭਗਤੀ ਦਾ ਪ੍ਰਕਾਰ ਹੈ। 9 ਤਰ੍ਹਾਂ ਦੀ ਭਗਤੀ ਹੁੰਦੀ ਹੈ। ਇੱਕ ਹੁੰਦੀ ਹੈ ਕੀਰਤਨ ਭਗਤੀ, ਦੂਸਰੀ ਹੁੰਦੀ ਹੈ ਸਰਵਣ ਭਗਤ। ਸਰਵਣ ਭਗਤੀ ਵੀ ਆਪਣੇ ਮਾਲਕ ਦੀ ਵਡਿਆਈ ਸੁਣਨੀ, ਗੁਰਬਾਣੀ ਦਾ ਕੀਰਤਨ ਸੁਣਨਾ, ਕਥਾ ਸੁਣਨੀ, ਇਹ ਸਰਵਣ ਭਗਤੀ ਦਾ ਪ੍ਰਕਾਰ ਹੈ। ਤੋ ਸਰਵਣ ਭਗਤੀ ਕਰਨ ਦਾ ਬਹੁਤ ਵੱਡਾ ਪ੍ਰਕਾਰ, ਇਹਦੀ ਤਾਂ ਬਹੁਤ ਵੱਡੀ ਭਾਰੀ ਮਹਿਮਾ ਹੈ। ਜਨਮ ਸਾਖੀ 'ਚ ਮਹਾਰਾਜ ਗੁਰੂ ਨਾਨਕ ਸਾਹਿਬ ਇੱਕ ਰਿਸ਼ੀ ਨੂੰ ਮਿਲੇ ਸੀ, ਜਿਸ ਰਿਸ਼ੀ ਦਾ ਨਾਂ ਸੀ ਕਾਕ ਭਸੁੰਡੀ ਰਿਸ਼ੀ। ਉਹ ਕਾਕ ਭਸੁੰਡੀ ਰਿਸ਼ੀ ਦੀ ਇਹੋ ਜਿਹੀ ਖੇਡ ਸੀ ਵੀ ਉਹਨੇ ਕਈ ਯੁੱਗ ਪਰਮੇਸ਼ਰ ਦੀ ਕਥਾ ਸੁਣਦਿਆਂ ਹੀ ਬਤੀਤ ਕੀਤੇ, ਕਈ ਯੁੱਗ। ਉਹ ਕਹਿੰਦਾ, ਮੇਰੇ ਵੇਖਦਿਆਂ ਕਈ ਵਾਰੀ ਪਰਲੈ ਆਈ, ਕਈ ਵਾਰੀ ਧਰਤੀ ਬਣੀ ਬਿਨਸੀ, ਤੇ ਮੈਂ ਇਸੇ ਤਰ੍ਹਾਂ ਹੀ ਵਾਹਿਗੁਰੂ ਪਰਮੇਸ਼ਰ ਦੀ ਵਡਿਆਈ ਸੁਣ ਰਿਹਾ। ਤੋ ਸੁਣਨ ਦਾ ਬੜਾ ਵੱਡਾ ਮਹਾਤਮ ਹੈ, ਇਹ ਸਰਵਣ ਭਗਤੀ ਹੈ। ਜਿੰਨਾ ਸਤਿਗੁਰੂ ਜੀ ਦੀ ਕਥਾ ਕੀਰਤਨ ਇਕਾਗਰਤਾ ਨਾਲ ਸੁਣਾਂਗੇ, ਤਿਵੇਂ ਤਿਵੇਂ ਧਿਆਨ ਦੀ ਸਾਧਨਾ ਪਰਪੱਕ ਹੁੰਦੀ ਚਲੀ ਜਾਏਗੀ, ਸੁਰਤੰਤਰ ਮੁਖੀ ਹੁੰਦੀ ਚਲੀ ਜਾਏਗੀ। ਤੋ ਕਲਗੀਆਂ ਵਾਲੇ ਪਾਤਸ਼ਾਹ ਦੇ ਪਵਿੱਤਰ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਓ, ਰਸਨਾ ਪਵਿੱਤਰ ਕਰਦੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਗਯੋ ਪਾਜ ਕਰ ਪੁਰ ਕਰ ਤਾਰਾ,
ਇਹ ਸਤਿਗੁਰੂ ਜੀ ਦੇ ਕੋਲੋਂ ਆਨੰਦਪੁਰ ਸਾਹਿਬ ਤੋਂ ਦੌੜਿਆ ਨੰਦ ਚੰਦ। ਆਨੰਦਪੁਰ ਸਾਹਿਬ ਤੋਂ ਦੌੜ ਕੇ ਦਰਿਆ ਪਾਰ ਕਰਕੇ ਕਰਤਾਰਪੁਰ ਸਾਹਿਬ, ਜਿਹੜਾ ਕਰਤਾਰਪੁਰ ਸਾਹਿਬ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਨੇ ਵਸਾਇਆ ਜਲੰਧਰ ਦੇ ਲਾਗੇ, ਇਹਨੂੰ ਆਮ ਕਰਕੇ ਕਰਤਾਰਪੁਰ ਸੋਢੀਆਂ ਕਹਿੰਦੇ ਹਨ, ਕਿਉਂਕਿ 2 ਕਰਤਾਰਪੁਰ ਸਾਹਿਬ ਨੇ, ਇੱਕ ਕਰਤਾਰਪੁਰ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਵਸਾਇਆ ਰਾਵੀ ਦਰਿਆ ਦੇ ਕੰਢੇ, ਜੋ ਹੁਣ ਲਹਿੰਦੇ ਪੰਜਾਬ ਵਿੱਚ ਹੈ। ਇਹ ਦੂਸਰਾ ਕਰਤਾਰਪੁਰ ਸਾਹਿਬ ਦੁਆਬੇ ਦੇ ਇਲਾਕੇ 'ਚ ਮਹਾਰਾਜ 5ਵੇਂ ਪਾਤਸ਼ਾਹ ਦਾ ਵਸਾਇਆ ਹੋਇਆ। ਇਹ ਆਨੰਦ ਚੰਦ ਆਨੰਦਪੁਰ ਸਾਹਿਬ ਤੋਂ ਦੌੜ ਕੇ ਬੜੀ ਛੇਤੀ ਨਾਲ ਕਰਤਾਰਪੁਰ ਸਾਹਿਬ ਪਹੁੰਚਿਆ ਹੈ।
ਬਨਤੇ ਆਏ ਪ੍ਰਭੂ ਉਦਾਰਾ।
ਇਹਨੇ ਨੂੰ ਇਧਰੋਂ ਕਲਗੀਧਰ ਪਾਤਸ਼ਾਹ ਸ਼ਿਕਾਰ ਖੇਡਣ ਗਏ ਸੀ। ਸ਼ਾਮ ਦੇ ਸਮੇਂ ਮਹਾਰਾਜ ਜੀ ਸ਼ਿਕਾਰ ਖੇਡ ਕੇ ਵਾਪਸ ਆਏ।
ਪਯੋ ਪਲਾਇਨ ਸੁਨ ਸੁਧ ਸਾਰੀ।
ਸੇਵਾਦਾਰਾਂ ਨੇ ਦੱਸਿਆ ਕਿ ਮਹਾਰਾਜ ਜੀ ਆਨੰਦ ਚੰਦ ਤਾਂ ਡੇਰਾ ਛੱਡ ਕੇ ਦੌੜ ਗਿਆ, ਆਪਣਾ ਕੁਝ ਲੋੜ ਦਾ ਸਮਾਨ ਆਪਣੇ ਨਾਲ ਲੈ ਗਿਆ, ਬਾਕੀ ਸਾਰਾ ਡੇਰਾ ਆਪਣਾ ਇੱਥੇ ਹੀ ਛੱਡ ਗਿਆ। ਉਹ ਡਰ ਕੇ ਭੈ ਭੀਤ ਹੋ ਕੇ ਆਨੰਦਪੁਰ ਸਾਹਿਬ ਛੱਡ ਕੇ ਦੌੜ ਗਿਆ ਬੇਮੁਖ ਹੋ ਕੇ।
ਸਰਾਪ ਹੇਤ ਗੁਰ ਗਿਰਾ ਉਚਾਰੀ।
ਜਦੋਂ ਕਲਗੀਧਰ ਜੀ ਨੇ ਸੁਣਿਆ ਕਿ ਆਨੰਦ ਚੰਦ ਬਾਗੀ ਹੋ ਗਿਆ, ਬੇਮੁਖ ਹੋ ਕੇ ਦੌੜ ਗਿਆ, ਤਾਂ ਫਿਰ ਖਾਲਸਾ ਜੀ ਮਹਾਰਾਜ ਜੀ ਨੇ ਬਚਨ ਕੀਤਾ, ਜਿਹੜੇ ਵਰ ਤੇ ਸਰਾਪ ਨੇ ਨਾ ਖਾਲਸਾ ਜੀ, ਉਹ ਮਨੁੱਖ ਦੀ ਆਪਣੀ ਫਿਤਰਤ ਨਾਲ ਪ੍ਰਾਪਤ ਹੁੰਦੇ ਨੇ। ਗੁਰੂ ਪੀਰ ਮਹਾਂਪੁਰਖ ਕਦੇ ਨਾ ਕਿਸੇ ਨੂੰ ਵਰ ਦਿੰਦੇ ਨੇ ਨਾ ਸਰਾਪ ਦਿੰਦੇ ਨੇ। ਜਿਹੋ ਜਿਹੋ ਜੀ ਅੱਗੇ ਜਗਿਆਸੂਆਂ ਦੀ ਕਰਤੂਤ ਹੁੰਦੀ ਆ, ਉਹਦੇ ਮੁਤਾਬਕ ਉਹਨਾਂ ਦੇ ਬਚਨਾਂ ਰਾਹੀਂ ਉਹਨਾਂ ਨੂੰ ਵਰ ਸਰਾਪ ਪ੍ਰਾਪਤ ਆਪਣੀਆਂ ਕਰਮਾਂ ਕਰਕੇ ਕਰਤੂਤਾਂ ਕਰਕੇ ਹੁੰਦੇ ਆ। ਹੁਣ ਉਹੀ ਸੂਰਜ ਦਾ ਪ੍ਰਕਾਸ਼ ਸਾਰੀ ਦੁਨੀਆਂ ਵਾਸਤੇ ਲੋਹ ਪ੍ਰਗਟ ਕਰਦਾ, ਪਰ ਉਹੀ ਸੂਰਜ ਦਾ ਪ੍ਰਕਾਸ਼ ਉੱਲੂਆਂ ਤੇ ਚਮ ਗਿੱਦੜਾਂ ਵਾਸਤੇ ਸਰਾਪ ਦੀ ਨਿਆਈ ਹੈ। ਪਰ ਇਹਦੇ 'ਚ ਸੂਰਜ ਦਾ ਤਾਂ ਕੋਈ ਦੋਸ਼ ਨਹੀਂ, ਉੱਲੂਆਂ ਤੇ ਚਮ ਗਿੱਦੜਾਂ ਦੀਆਂ ਅੱਖਾਂ ਹੀ ਐਸੀਆਂ ਨੇ ਵੀ ਉਹਨੇ ਹੋ ਜਾਂਦੇ ਨੇ, ਉਹਨਾਂ ਲਈ ਸੂਰਜ ਸਰਾਪ ਰੂਪ 'ਚ ਹੈ। ਇਹਦਾ ਮਤਲਬ ਇਹ ਤਾਂ ਨਹੀਂ ਕਹਿ ਸਕਦੇ ਵੀ ਸੂਰਜ ਚੜ੍ਹਦਾ ਅਤੇ ਉੱਲੂਆਂ ਤੇ ਚਮ ਗਿੱਦੜਾਂ ਨੂੰ ਸਰਾਪ ਦਿੰਦਾ। ਇਸੇ ਤਰ੍ਹਾਂ ਗੁਰੂ ਪੀਰਾਂ ਦੀ ਖੇਡ ਹੈ, ਜਿਹੜਾ ਗੁਰੂ ਦੀ ਸ਼ਰਨ 'ਚ ਆ ਕੇ ਭਾਵਨਾ ਸਹਿਤ ਸੇਵਾ ਟਹਿਲ ਕਮਾਉਂਦਾ ਉਹਨੂੰ ਵਰ ਪ੍ਰਾਪਤ ਹੁੰਦੇ ਨੇ, ਅਤੇ ਜਿਹੜਾ ਕੋਈ ਬੇਅਦਬੀ ਕਰਨ ਦਾ ਯਤਨ ਕਰਦਾ ਜਾਂ ਬੇਮੁਖਤਾ ਹੀ ਕਰਦਾ ਉਹਨੂੰ ਆਪਣੇ ਕਰਮ ਦੁਆਰਾ ਹੀ ਸਰਾਪ ਪ੍ਰਾਪਤ ਹੁੰਦਾ, ਸਤਿਗੁਰੂ ਜੀ ਨਹੀਂ ਸਰਾਪ ਦਿੰਦੇ। ਮਹਾਰਾਜ ਜੀ ਤਾਂ ਹੁਣ ਹੀ ਦੱਸਦੇ ਨੇ ਵੀ ਜਿਹੜੀ ਅੱਗੇ ਵਰਤਣੀ ਹੈ ਉਹ ਬਚਨ ਪਹਿਲਾਂ ਕਰ ਦਿੰਦੇ ਨੇ। ਤੋ ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਬਚਨ ਕੀਤਾ,
ਹਤੇ ਮਸੰਦਨ ਜਿਮ ਲੱਖ ਪਾਜਾ।
ਮਹਾਰਾਜ ਜੀ ਕਹਿੰਦੇ ਜਿਵੇਂ ਪਹਿਲਾਂ ਮਸੰਦ ਮਾਰੇ ਨੇ, ਮਸੰਦਾਂ ਨੂੰ ਸਜ਼ਾ ਦਿੱਤੀ ਹੈ, ਉਹ ਸਾਰਾ ਕੁਝ ਆਨੰਦ ਚੰਦ ਨੇ ਵੇਖਿਆ ਸੀ, ਇਸੇ ਕਰਕੇ ਡਰ ਕੇ ਭੈ ਭੀਤ ਹੋ ਕੇ ਇੱਥੋਂ ਭੱਜ ਗਿਆ, ਨੱਠ ਗਿਆ।
ਮ੍ਰਿਤਿਓ ਕੇ ਡਰ ਤੇ ਕੀਨ ਕੁਕਾਜਾ।
ਮੌਤ ਦੇ ਡਰ ਤੋਂ ਇਹਨੇ ਇੱਥੋਂ ਬੇਮੁਖ ਹੋ ਕੇ ਭੱਜਿਆ, ਜੇ ਗਲਤੀ ਹੋ ਗਈ ਸਾਡੀ ਸ਼ਰਨ 'ਚ ਆ ਕੇ ਮਾਫ਼ੀ ਮੰਗ ਲੈਂਦਾ, ਅਤੇ ਜਿਨ੍ਹਾਂ ਨੇ ਮਾਫ਼ੀ ਮੰਗੀ ਉਹਨਾਂ ਨੂੰ ਸਤਿਗੁਰਾਂ ਨੇ ਬਖਸ਼ਿਆ ਵੀ ਹੈ। ਪਾਤਸ਼ਾਹ ਕਹਿੰਦੇ ਇਹਨੇ ਮਾਫ਼ੀ ਮੰਗਣ ਦੀ ਬਜਾਏ ਮੌਤ ਦਾ ਡਰ ਮੰਨਿਆ ਵੀ ਮੈਂ ਕਿਤੇ ਮਾਰਿਆ ਨਾ ਜਾਵਾਂ ਜਿਵੇਂ ਦੂਜੇ ਮਸੰਦਾਂ ਨੂੰ ਮਾਰਿਆ, ਅਤੇ ਮੌਤ ਦਾ ਡਰ ਮੰਨ ਕੇ ਭੈ ਮੰਨ ਕੇ ਸਾਡੇ ਤੋਂ ਬੇਮੁੱਖ ਹੋ ਕੇ ਭੱਜਿਆ ਹੈ, ਦੌੜਿਆ ਹੈ।
ਅਬ ਜੈ ਜੈ ਹੈ ਮ੍ਰਿਤ ਤਿਸੇ ਆਗੇ।
ਹੁਣ ਜਿੱਥੇ ਜਾਏਗਾ ਮੌਤ ਉੱਥੋਂ ਅੱਗੇ ਆ ਕੇ ਉਹਨੂੰ ਘੇਰੇਗੀ, ਇੱਥੋਂ ਮੌਤ ਤੋਂ ਡਰ ਕੇ ਗਿਆ ਪਰ ਅੱਗੇ ਮੌਤ ਇਹਦੇ ਵਾਸਤੇ ਤਿਆਰ ਖੜੀ ਹੈ। ਉਹ ਮੌਤ ਨੇ ਇਹਨੂੰ ਆ ਕੇ ਘੇਰ ਹੀ ਲੈਣਾ, ਇਹਨੂੰ ਮਾਰ ਹੀ ਦੇਣਾ, ਬਚ ਬਚੇਗਾ ਨਹੀਂ ਆਨੰਦ ਚੰਦ। ਜੋ ਕਹੋ ਕਾਲ ਤੇ ਭਾਜ ਕੇ ਬਾਚੀਅਤ। ਕਲਗੀਧਰ ਜੀ ਕਹਿੰਦੇ ਜੇ ਕੋਈ ਮੌਤ ਤੋਂ ਭੱਜ ਕੇ ਬਚਣਾ ਚਾਹੇ ਦੱਸੋ ਚਾਰ ਕੁੰਟਾਂ 'ਚ ਕਿਹੜੀ ਥਾਂ 'ਤੇ ਜਾ ਕੇ ਬਚ ਸਕਦਾ? ਨਹੀਂ ਬਚ ਸਕਦਾ। ਤੋ ਆਨੰਦ ਚੰਦ ਮੌਤ ਤੋਂ ਡਰ ਕੇ ਭੱਜਿਆ ਪਰ ਮੌਤ ਇਹਨੂੰ ਅੱਗੋਂ ਆ ਕੇ ਘੇਰੇਗੀ ਔਰ ਇਹਦਾ ਕਾਲ ਆਵੇਗਾ।
ਤਜੀ ਪ੍ਰਾਣ ਕਿਮ ਬਾਚੇ ਪਾਗੇ।
ਜਦੋਂ ਇਹਦੇ ਪ੍ਰਾਣ ਹੀ ਤਜਣ ਦਾ ਸਮਾਂ ਆ ਗਿਆ, ਹੁਣ ਭੱਜਿਆ ਕਿਵੇਂ ਬਚ ਸਕਦਾ? ਜੇ ਬੰਦੇ ਦਾ ਸਮਾਂ ਆ ਗਿਆ ਉਹ ਜਿੰਨਾ ਮਰਜ਼ੀ ਭੱਜ ਲੇ ਬਚ ਨਹੀਂ ਸਕਦਾ, ਜਿੰਨਾ ਮਰਜ਼ੀ ਨੱਠ ਲੇ, ਜਦੋਂ ਹੋਣੀ ਆ ਜਾਣੀ ਹੈ ਤੇ ਫਿਰ ਆ ਹੀ ਜਾਣੀ ਹੈ, ਜੇ ਨਹੀਂ ਆਈ ਹੋਣੀ ਤੇ ਫਿਰ ਜਦੋਂ ਪਰਮੇਸ਼ਰ ਨੇ ਰੱਖਣਾ ਹੋਵੇ ਤੇ ਫਿਰ ਰੱਖ ਲੈਂਦਾ। ਆ ਜਹਾਜ਼ ਕਰੈਸ਼ ਹੋਇਆ ਸੀ ਪਿੱਛੇ ਜੀ ਗੁਜਰਾਤ ਵਿੱਚ, ਜਿਹਨੂੰ ਰੱਖਣਾ ਸੀ ਪਰਮੇਸ਼ਰ ਨੇ ਇੱਕ ਬੰਦਾ ਵਿੱਚ ਰੱਖ ਲਿਆ, ਬਾਕੀ ਚਲਾਣੇ ਕਰ ਗਏ। ਤੋ ਜਦੋਂ ਆਈ ਨਾ ਹੋਵੇ ਫਿਰ ਰੱਖ ਲੈਂਦਾ ਪਰਮੇਸ਼ਰ, ਜੇ ਆ ਹੀ ਜਾਵੇ ਫਿਰ ਕੋਈ ਬਚਾ ਨਹੀਂ ਸਕਦਾ, ਰੱਖ ਨਹੀਂ ਸਕਦਾ। ਹੁਣ ਜਦੋਂ ਪ੍ਰਾਣਾਂ ਦਾ ਅੰਤ ਆ ਹੀ ਗਿਆ ਆਨੰਦ ਚੰਦ ਦਾ, ਤੇ ਜਿੰਨਾ ਮਰਜ਼ੀ ਭੱਜ ਲਏ ਇਹ ਬਚ ਨਹੀਂ ਸਕੇਗਾ ਕਾਲ ਤੋਂ।
ਤਿਸੀ ਗ੍ਰੰਥ ਕੋ ਪੜੇ ਨਾ ਕੋਈ।
ਨਾਲ ਇਹ ਵੀ ਬਚਨ ਕੀਤਾ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੱਕ ਕੇ ਆਨੰਦ ਚੰਦ ਦੌੜਿਆ ਉਹ ਪ੍ਰਵਾਨ ਨਹੀਂ ਹੈ, ਉਸ ਸਰੂਪ ਨੂੰ ਕੋਈ ਪੜ੍ਹੇਗਾ ਨਹੀਂ। ਹਾਂ ਦਰਸ਼ਨ ਤੁਸੀਂ ਕਰ ਸਕਦੇ ਹੋ, ਹੁਣ ਵੀ ਉਹ ਡਰੋਲੀ ਪਿਆ ਹੋਇਆ ਪਾਵਨ ਸਰੂਪ, ਪਰ ਉਹਦਾ ਸੰਪੂਰਨ ਪਾਠ ਅੱਜ ਤਾਈਂ ਕਦੇ ਕਿਸੇ ਗੁਰਸਿੱਖ ਨੇ ਨਹੀਂ ਕੀਤਾ। ਡਾਕਟਰ ਭਾਈ ਵੀਰ ਸਿੰਘ ਜੀ ਨੇ ਇੱਕ ਜਗ੍ਹਾ 'ਤੇ ਨੋਟ ਦਿੱਤਾ ਹੈ, ਕਹਿੰਦੇ ਉਸ ਰੂਪ ਦੇ ਉੱਤੇ ਬਚਨ ਪੁਰਾਣੇ ਮਹਾਂਪੁਰਖਾਂ ਦਾ, ਸਤਿਗੁਰਾਂ ਦੇ ਵੇਲੇ ਦਾ, ਕਿ ਜਿਹੜਾ ਸੰਪੂਰਨ ਪਾਠ ਕਰੇਗਾ ਉਹਨਾਂ ਦੀ ਨੇਤਰਾਂ ਦੀ ਰੋਸ਼ਨੀ ਨਹੀਂ ਰਹੇਗੀ। ਇਹ ਗੱਲ ਪਰਖਣ ਵਾਸਤੇ ਕਹਿੰਦੇ ਇੱਕ ਦੋ ਬੰਦਿਆਂ ਨੇ ਯਤਨ ਕੀਤਾ ਅਤੇ ਉਹੀ ਖੇਡ ਵਰਤੀ, ਫਿਰ ਹੱਥ ਜੋੜ ਕੇ ਮਾਫ਼ੀ ਮੰਗੀ, ਮਹਾਰਾਜ ਜੀ ਨੇ ਤਰਸ ਕੀਤਾ। ਤੋ ਦਰਸ਼ਨ ਕਰ ਸਕਦੇ ਹਾਂ ਉਸ ਰੂਪ ਦਾ, ਹੁਕਮਨਾਮਾ ਵੀ ਲੈ ਸਕਦੇ ਹਾਂ ਹੁਣ, ਪਰ ਸੰਪੂਰਨ ਪਾਠ ਬਹੁਤ ਸਿੰਘਾਂ ਨੇ ਨਹੀਂ ਕੀਤਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦਾ ਉਹ ਪਾਵਨ ਸਰੂਪ ਕਲਗੀਧਰ ਜੀ ਨੇ ਬਚਨ ਕੀਤਾ ਪ੍ਰਵਾਨ ਨਹੀਂ ਹੈ, ਕਿਉਂਕਿ ਮਹਾਰਾਜ ਜੀ ਦੀ ਸਹੀ ਨਹੀਂ ਪਈ। ਅਤੇ ਆਨੰਦ ਚੰਦ ਨੇ ਉਦਾਸੀ ਸਾਧੂ ਨੂੰ ਧੋਖਾ ਦੇ ਕੇ ਉਹ ਸਰੂਪ ਹੜੱਪਿਆ ਅਤੇ ਉੱਥੋਂ ਲੈ ਕੇ ਦੌੜਿਆ। ਤੋ ਮਹਾਰਾਜ ਜੀ ਨੇ ਕਿਹਾ ਇਹ ਸਰੂਪ ਪ੍ਰਵਾਨ ਨਹੀਂ ਹੈ ਪੰਥ ਵਿੱਚ।
ਗ੍ਰਾਮ ਡਰੋਲੀ ਥਿਰ ਵੈ ਸੋਈ,
ਕਹਿੰਦੇ ਉਹ ਪਾਵਨ ਸਰੂਪ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਹੁਣ ਤਾਂ ਹੀ ਡਰੋਲੀ ਪਿੰਡ, ਜੋ ਭਾਈ ਕੀ ਡਰੋਲੀ ਨਗਰ ਹੈ, ਜਿੱਥੇ ਮਹਾਰਾਜ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਚਰਨ ਪਾਏ ਨੇ, ਉਸ ਨਗਰ ਦੇ ਵਿੱਚ ਉਹ ਪਾਵਨ ਸਰੂਪ ਹੁਣ ਵੀ ਮੌਜੂਦ ਹੈ।
ਇਮ ਕਲਗੀਧਰ ਸਰਾਪ ਉਚਾਰਾ,
ਇਦਾਂ ਇਹ ਬਚਨ ਮਹਾਰਾਜ ਕਲਗੀਧਰ ਜੀ ਨੇ ਆਨੰਦ ਚੰਦ ਦੀ ਕਰਤੂਤ ਵੇਖ ਕੇ ਆਪਣੇ ਮੁਖੋਂ ਉਚਾਰਨ ਕੀਤਾ, ਜੋ ਉਹਦੇ ਲਈ ਸਰਾਪ ਰੂਪ ਵਿੱਚ ਸਾਬਤ ਹੋਇਆ।
ਡੇਰਾ ਤੇ ਲੁਟਾਈ ਦਿਓ ਸਾਰਾ,
ਉਹ ਆਨੰਦ ਚੰਦ ਦਾ ਜਿਹੜਾ ਡੇਰਾ ਸੀ, ਮਹਾਰਾਜ ਜੀ ਨੇ ਕਿਹਾ ਸਾਰੇ ਸਿੱਖ ਲੁੱਟ ਲਓ, ਉਹਦੇ ਡੇਰੇ 'ਚ ਰਹਿਣ ਨਹੀਂ ਦੇਣਾ ਕੁਝ, ਕਿਉਂਕਿ ਭਾਵੇਂ ਗੁਰੂ ਘਰ ਦਾ ਦੀਵਾਨ ਹੈ ਪਰ ਜੇ ਗਲਤੀ ਕੀਤੀ ਤਾਂ ਉਹ ਵੀ ਨਹੀਂ ਬਖਸ਼ਿਆ ਗਿਆ, ਕਿਉਂਕਿ ਜਦੋਂ ਇਹ ਮੁਖੀ ਸਿੱਖਾਂ ਵਿੱਚ ਆਉਂਦੇ, ਆਗੂ ਸਿੱਖਾਂ ਵਿੱਚ ਜਦੋਂ ਆਗੂ ਗਲਤੀ ਕਰੇ ਉਹ ਫਿਰ ਪੱਥਰ ਦੀ ਲਕੀਰ ਹੁੰਦੀ, ਛੇਤੀ ਕਿਤਿਆਂ ਮਿਟਦੀ ਨਹੀਂ ਹੈ। ਆਮ ਸਧਾਰਨ ਬੰਦਾ ਕੋਈ ਗਲਤੀ ਕਰੇ ਤਾਂ ਉਹ ਪਾਣੀ ਦੀ ਲਕੀਰ ਹੈ, ਪਰ ਜਦੋਂ ਕੋਈ ਰਹਿਤ ਬਹਿਤ 'ਚ ਪੱਕਾ ਹੋਵੇ, ਜਿਹਨੂੰ ਸਾਰੀ ਮਰਿਆਦਾ ਦਾ ਪਤਾ, ਉਹ ਜਾਣ ਬੁੱਝ ਕੇ ਗਲਤੀ ਕਰੇ, ਕੋਈ ਜੱਜ ਕਾਨੂੰਨ ਦੀ ਉਲੰਘਣਾ ਕਰੇ ਜਾਂ ਕੋਈ ਪੁਲਿਸ ਵਾਲਾ ਕਾਨੂੰਨ ਦੀ ਉਲੰਘਣਾ ਕਰੇ, ਉਹਨੂੰ ਜ਼ਿਆਦਾ ਸਜ਼ਾ ਮਿਲਦੀ ਹੈ ਵੀ ਤੈਨੂੰ ਪਤਾ ਸੀ ਵੀ ਤੂੰ ਫਿਰ ਵੀ ਇਹ ਅਪਰਾਧ ਕੀਤਾ, ਤੂੰ ਕਾਨੂੰਨ ਆਪਣੇ ਹੱਥ 'ਚ ਲਿਆ। ਅਤੇ ਜੇ ਕੋਈ ਆਮ ਬੰਦਾ ਕਰੇ ਉਹਨੂੰ ਫਿਰ ਜੱਜ ਹੋਰ ਦ੍ਰਿਸ਼ਟੀ ਨਾਲ ਵੇਖਦੇ ਆ। ਤੋ ਜਿਹੜਾ ਕੋਈ ਗੁਰੂ ਘਰ ਦਾ ਮੁਖੀਆ ਸੀ, ਦੀਵਾਨ ਸੀ, ਜੇ ਇਹਨੇ ਗਲਤੀ ਕੀਤੀ ਮਹਾਰਾਜ ਜੀ ਨੇ ਇਹਨੂੰ ਵੀ ਦੰਡ ਦਿੱਤਾ। ਇਹ ਨਹੀਂ ਵੀ ਸਾਡਾ ਦੀਵਾਨ ਹੈ ਤਾਂ ਚਲੋ ਕੋਈ ਗੱਲ ਨਹੀਂ, ਇਹਦੀ ਗਲਤੀ ਮਾਫ਼ ਕਰ ਦਿੰਦੇ ਹਾਂ। ਪਾਤਸ਼ਾਹ ਜੀ ਦੀ ਦ੍ਰਿਸ਼ਟੀ ਵਿੱਚ ਸਾਰੇ ਇੱਕ ਸਮਾਨ ਨੇ, ਚਾਹੇ ਕੋਈ ਆਪਣਾ ਬਗਾਨਾ ਸਤਿਗੁਰੂ ਜੀ ਵਾਸਤੇ ਤਾਂ ਸਾਰੇ ਹੀ ਇੱਕ ਸਮਾਨ ਹਨ। ਤੋ ਪਾਤਸ਼ਾਹ ਨੇ ਹੁਕਮ ਕੀਤਾ ਕਿ ਆਨੰਦ ਚੰਦ ਦਾ ਜਿੰਨਾ ਡੇਰਾ ਹੈ ਉਹ ਸਾਰਾ ਲੁੱਟ ਕੇ ਖਾਲੀ ਕਰ ਦਿਓ।
ਉੱਤ ਜਬ ਆਨੰਦ ਚੰਦ ਚੱਲ ਗਏ,
ਉੱਧਰ ਜਦੋਂ ਆਨੰਦ ਚੰਦ ਚਲਾ ਗਿਆ ਮਹਾਰਾਜ ਜੀ ਦੇ ਕੋਲੋਂ ਬੇਮੁੱਖ ਹੋ ਕੇ, ਹੁਣ ਜਿਹੜਾ ਗੁਰੂ ਤਾਂ ਤੱਕਿਆ ਹੋਵੇ ਖਾਲਸਾ ਜੀ, ਉਹਨੂੰ ਨਾ ਇਸ ਲੋਕ 'ਚ ਢੋਈ ਮਿਲਦੀ ਆ ਨਾ ਪਰਲੋਕ 'ਚ ਢੋਈ ਮਿਲਦੀ ਹੈ। ਗੁਰੂ ਖਾਲਸੇ ਪੰਥ ਦੇ ਮਹਾਨ ਮਹਾਂਪੁਰਖ ਅਖੰਡ ਕੀਰਤਨੀ ਜਥੇ ਦੇ ਬਾਨੀ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ, ਉਹ ਬਚਨ ਕਰਦੇ ਕਹਿੰਦੇ ਗੁਰੂ ਅਤੇ ਗੁਰੂ ਪੰਥ ਦੇ ਵੱਲੋਂ ਜਿਹੜਾ ਤੱਕਿਆ ਗਿਆ ਉਹ ਲੋਕ ਪਰਲੋਕ ਦੋਵਾਂ ਜਹਾਨਾਂ 'ਚ ਤੱਕਿਆ ਗਿਆ। ਜਿਹਨੂੰ ਪੰਥ ਛੇਕ ਦੇਵੇ ਉਹ ਵੀ ਧੱਕੇ ਖਾਂਦਾ, ਲੋਕ ਪਰਲੋਕ ਵਿੱਚ ਥਾਂ ਨਹੀਂ ਮਿਲਦੀ। ਜਿਹਨੂੰ ਗੁਰੂ ਆਪਣੇ ਤੋਂ ਛੇਕ ਦੇਵੇ ਉਹਨੂੰ ਵੀ ਲੋਕ ਪਰਲੋਕ 'ਚ ਥਾਂ ਨਹੀਂ ਮਿਲਦੀ, ਕਿਉਂਕਿ ਗੁਰੂ ਅਤੇ ਗੁਰੂ ਦਾ ਪੰਥ ਦੋਵੇਂ ਹੀ ਇੱਕ ਸਮਾਨ ਨੇ। ਅੱਜ ਕੱਲ੍ਹ ਤਾਂ ਖਾਲਸਾ ਜੀ ਖੇਡਾਂ ਜਿਹੀਆਂ ਹੀ ਬਣ ਗਈਆਂ ਹਨ, ਨਹੀਂ ਤਾਂ ਗੁਰੂ ਪੰਥ ਤੋਂ ਛੇਕੇ ਹੋਏ ਨੂੰ ਕੋਈ ਮੂੰਹ ਨਹੀਂ ਸੀ ਲਾਉਂਦਾ। ਜਿਹੜਾ ਸਤਿਗੁਰੂ ਜੀ ਦੇ ਤਖ਼ਤ ਵੱਲੋਂ ਛੇਕਿਆ ਗਿਆ ਉਹਨੂੰ ਮੂੰਹ ਨਹੀਂ ਸੀ ਲਾਇਆ ਜਾਂਦਾ, ਜਦੋਂ ਤੱਕ ਉਹ ਡੰਡਵਤ ਹੋ ਕੇ ਤਖ਼ਤ ਸਾਹਿਬ 'ਤੇ ਹਾਜ਼ਰ ਹੋ ਕੇ ਨੱਕਾਂ ਨਾਲ ਲਕੀਰਾਂ ਨਾ ਖਿੱਚਦਾ ਵੀ ਮੈਨੂੰ ਬਖਸ਼ ਲਓ, ਉਦੋਂ ਤੱਕ ਉਹਦੇ ਨਾਲ ਰੋਟੀ ਬੇਟੀ ਦੀ ਸਾਂਝ ਨਹੀਂ ਸੀ ਪਾਈ ਜਾਂਦੀ, ਉਹਦੇ ਨਾਲ ਕਿਸੇ ਤਰ੍ਹਾਂ ਦੀ ਸਾਂਝ ਨਹੀਂ ਸੀ ਹੁੰਦੀ। ਤੋ ਜਿਹੜਾ ਗੁਰੂ ਪੰਥ ਦਾ ਧੱਕਿਆ ਗਿਆ ਉਹ ਲੋਕ ਪਰਲੋਕ ਦੋਵਾਂ ਜਹਾਨਾਂ 'ਚ ਧੱਕਿਆ ਜਾਂਦਾ। ਆਨੰਦ ਚੰਦ ਸਤਿਗੁਰਾਂ ਤੋਂ ਬੇਮੁੱਖ ਹੋਇਆ, ਸਤਿਗੁਰੂ ਗੁਰੂ ਅਮਰਦਾਸ ਸਾਹਿਬ ਦੇ ਬਚਨ ਨੇ, ਜੇ ਕੋ ਗੁਰ 'ਤੇ ਬੇਮੁੱਖ ਹੋਵੇ ਬਿਨ ਸਤਿਗੁਰ ਮੁਕਤ ਨਾ। ਜਿਹੜਾ ਗੁਰੂ ਤੋਂ ਬੇਮੁੱਖ ਹੋ ਗਿਆ, ਗੁਰੂ ਬਿਨਾਂ ਉਹਨਾਂ ਨੂੰ ਮੁਕਤੀ ਨਹੀਂ ਮਿਲਣੀ, ਜਿੱਥੇ ਮਰਜ਼ੀ ਭਟਕਦੇ ਫਿਰਨ। ਮੂਲਾ ਸਤਿਗੁਰੂ ਗੁਰੂ ਨਾਨਕ ਸਾਹਿਬ ਤੋਂ ਬੇਮੁੱਖ ਹੋਇਆ, ਦਸਵੇਂ ਜਾਮੇ 'ਚ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੀ ਧਰਤੀ 'ਤੇ ਗੁਰਦੁਆਰਾ ਸ਼ਿਕਾਰ ਘਾਟ ਸਾਹਿਬ ਵਾਲੇ ਸਥਾਨ 'ਤੇ ਉਹਨੂੰ ਮੁਕਤੀ ਦਾ ਦਾਨ ਦਿੱਤਾ ਸੀ। ਨਹੀਂ ਤਾਂ ਉਦੋਂ ਤਾਂ ਹੀ ਜਨਮ ਮਰਨ ਦੇ ਚੱਕਰਾਂ ਵਿੱਚ ਭਟਕਦਾ ਰਿਹਾ, ਭਰਮਦਾ ਰਿਹਾ। ਤੋ ਸਤਿਗੁਰਾਂ ਤੋਂ ਬਿਨਾਂ ਮੁਕਤੀ ਨਹੀਂ ਮਿਲਦੀ। ਨੰਦ ਚੰਦ ਸਤਿਗੁਰੂ ਜੀ ਤੋਂ ਬੇਮੁੱਖ ਹੋ ਕੇ ਸਤਿਗੁਰੂ ਜੀ ਦੇ ਦਰਬਾਰ ਤੋਂ ਚਲਾ ਗਿਆ ਤੇ ਕਰਤਾਰਪੁਰ ਸਾਹਿਬ ਪਹੁੰਚਿਆ।
ਨਰਪਟ ਤੀਰ ਮਲ ਪੈ ਦਇਓ।
ਹੁਣ ਕਰਤਾਰਪੁਰ ਸਾਹਿਬ 'ਚ ਸਭ ਤੋਂ ਵੱਡਾ ਸੋਢੀ ਸੀ ਧੀਰ ਮਲ। ਸੋਢੀ ਹੋਰ ਵੀ ਰਹਿੰਦੇ ਸੀ ਇੱਥੇ, ਪਰ ਧੀਰ ਮਲ ਦਾ ਸਭ ਤੋਂ ਵੱਡਾ ਦਬਦਬਾ ਸੀ। ਇਹਦਾ ਦਬਦਬਾ ਇਸ ਕਰਕੇ ਵੀ ਰਿਹਾ ਕਿਉਂਕਿ ਜਿਹੜਾ ਸਰੂਪ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਨੇ ਲਿਖਵਾਇਆ ਸੀ ਭਾਈ ਗੁਰਦਾਸ ਜੀ ਕੋਲੋਂ, ਸਭ ਤੋਂ ਪਹਿਲਾਂ ਜਿਹੜਾ ਪ੍ਰਕਾਸ਼ ਕੀਤਾ ਸੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਉਹ ਪਾਵਨ ਸਰੂਪ ਧੀਰ ਮਲ ਦੇ ਕੋਲ ਸੀ। ਇਸ ਕਰਕੇ ਸੰਗਤ ਇਹਦੇ ਕੋਲ ਆਉਂਦੀ ਜਾਂਦੀ ਰਹਿੰਦੀ ਸੀ ਸਰੂਪ ਦੇ ਦਰਸ਼ਨ ਕਰਨ ਵਾਸਤੇ। ਤੋ ਧੀਰ ਮਲ ਦੀ ਦੁਕਾਨ ਵਧੀਆ ਚੱਲਦੀ ਸੀ, ਇੱਦਾਂ ਕਹਿ ਸਕਦੇ ਹਾਂ ਪਖੰਡ ਦੀ। ਤੋ ਕਰਤਾਰਪੁਰ ਸਾਹਿਬ ਧੀਰ ਮਲ ਦੇ ਕੋਲ ਨੰਦ ਚੰਦ ਨੇ ਆਪਣਾ ਇੱਕ ਨੌਕਰ ਭੇਜਿਆ, ਸੇਵਾਦਾਰ ਭੇਜਿਆ।
ਸੁੱਧ ਕਰ ਮਿਲਿਓ ਹੰਕਾਰਤ ਕਹੇ।
ਜਾ ਕੇ ਸੁੱਧ ਦੇ ਕੇ ਉਹਨੂੰ ਮਿਲਿਆ ਤੇ ਬੜੇ ਹੰਕਾਰ ਦੇ ਵਿੱਚ ਨੰਦ ਚੰਦ ਬੋਲਿਆ, ਕਹਿਣ ਲੱਗਾ ਧੀਰ ਮਲ ਨੂੰ ਇਹ ਗੱਲ ਕਹਿਓ,
ਲੱਖੋਂ ਸੰਗਤ ਮਮ ਬਸ ਅਹੇ।
ਲੱਖਾਂ ਦੀ ਗਿਣਤੀ 'ਚ ਸੰਗਤਾਂ ਮੇਰੇ ਵਸ 'ਚ ਨੇ। ਨੰਦ ਚੰਦ ਨੂੰ ਇਹ ਭੁਲੇਖਾ ਸੀ ਵੀ ਜਿਹੜੀਆਂ ਲੱਖਾਂ ਹਜ਼ਾਰਾਂ ਸੰਗਤਾਂ ਆਉਂਦੀਆਂ ਵੀ ਉਹ ਮੇਰੇ ਕੰਟਰੋਲ 'ਚ ਨੇ। ਸੰਗਤ ਤਾਂ ਇਹਦਾ ਸਤਿਕਾਰ ਤਾਂ ਕਰਦੀ ਸੀ ਵੀ ਗੁਰੂ ਘਰ ਦਾ ਦੀਵਾਨ ਹੈ, ਤਾਂ ਅਦਬ ਸੀ। ਉੱਦਾਂ ਕਿੰਨੇ ਜਾਣਦਾ ਸੀ ਨੰਦ ਚੰਦ ਵਰਗੇ 50 ਤੁਰੇ ਫਿਰਦੇ ਨੇ, ਗੁਰੂ ਘਰ ਦਾ ਦੀਵਾਨ ਹੈ ਤਾਂ ਸਤਿਕਾਰ ਸੀ ਨਾ। ਇਹ ਹੰਕਾਰ ਦੇ ਵਿੱਚ ਆਪਣੇ ਨੌਕਰ ਨੂੰ ਕਹਿੰਦਾ ਵੀ ਧੀਰ ਮਲ ਨੂੰ ਜਾ ਕੇ ਕਹੀਂ ਵੀ ਮੇਰੇ ਅਧੀਨ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਹਨ ਜੋ ਮੇਰਾ ਕਹਿਣਾ ਮੰਨਦੀਆਂ ਹਨ।
ਕਰ ਗੁਰ ਤੁਜਕੋ ਧਨ ਅਰ ਪਾਵੋ।
ਮੈਂ ਧੀਰ ਮਲ ਨੂੰ ਗੁਰੂ ਬਣਾ ਕੇ ਪ੍ਰਗਟ ਕਰ ਦਿਆਂਗਾ ਲੋਕਾਂ ਵਿੱਚ, ਆਪਣੇ ਲੱਖਾਂ ਲੋਕਾਂ ਵਿੱਚ, ਤੇ ਜਿੰਨੀ ਸੰਗਤ ਹੈ ਉਹਨਾਂ ਕੋਲੋਂ ਧੀਰ ਮਲ ਦੀ ਪੂਜਾ ਕਰਵਾਵਾਂਗਾ। ਸੰਗਤ ਨੂੰ ਕਹਾਂਗਾ ਵੀ ਜਿਹੜਾ ਦਸਵੰਧ ਦੇਣਾ, ਮਾਇਆ ਦੇਣੀ ਆ, ਉਹ ਬਾਬੇ ਧੀਰ ਮਲ ਨੂੰ ਭੇਟਾ ਕਰਨੀਆਂ। ਇੱਦਾਂ ਜਿਹੜੇ ਲੱਖਾਂ ਲੋਕ ਮੇਰੇ ਵਸ 'ਚ ਨੇ ਉਹ ਮੈਂ ਬਾਬੇ ਧੀਰ ਮਲ ਦੇ ਨਾਲ ਜੋੜ ਦੇਵਾਂਗਾ।
ਸਭ ਦਿਸ਼ ਕੇ ਸਿੱਖ ਆਨ ਝੁਕਾਵੋ।
ਸਾਰੀਆਂ ਦਿਸ਼ਾਵਾਂ ਦੇ ਜਿਹੜੇ ਸਿੱਖ ਨੇ ਉਹ ਮੈਂ ਇੱਥੇ ਲਿਆ ਕੇ ਦਰ 'ਤੇ ਝੁਕਾ ਦੇਵਾਂਗਾ, ਉਹਨਾਂ ਨੂੰ ਇਸ ਜਗ੍ਹਾ ਤੇ ਹਾਜ਼ਰ ਕਰ ਦੇਵਾਂਗਾ।
ਜਾਮੇ ਕੀ ਅਸਤੀਨ ਜੇ ਚਾਰੋ।
ਇੱਥੋਂ ਤੱਕ ਬੋਲਿਆ ਨੰਦ ਚੰਦ, ਕਹਿੰਦਾ ਜੇ ਮੈਂ ਆਪਣੇ ਚੋਲੇ ਦੀ ਇੱਕ ਕਲੀ ਵੀ ਝਾੜ ਦਿਆਂ ਨਾ, ਚੋਲੇ ਦੀਆਂ ਜਿਵੇਂ ਕਲੀਆਂ ਹੁੰਦੀਆਂ ਪੱਲੇ ਹੁੰਦੇ ਨੇ, ਕਹਿੰਦਾ ਜੇ ਇੱਕ ਪੱਲਾ ਵੀ ਝਾੜ ਦੇਵਾਂ,
ਤਤ ਛਿਨ ਤਿਸ ਤੇ ਗੁਰੂ ਨਿਕਾਰੋ,
ਉਹਦੇ ਵਿੱਚੋਂ ਮੈਂ ਗੁਰੂ ਕੱਢ ਕੇ ਬਿਠਾ ਸਕਦਾ ਗੱਦੀ ਤੇ, ਔਰ ਉਹਦੀ ਪੂਜਾ ਕਰਾ ਸਕਦਾ, ਮੇਰੇ ਕੋਲ ਇੰਨੀ ਸਮਰੱਥਾ ਹੈ। ਕਹਿੰਦਾ ਚੋਲੇ ਦਾ ਪੱਲਾ ਝਾੜਾਂ, ਉਹਦੇ 'ਚੋਂ ਗੁਰੂ ਨਿਕਲ ਜਾਏ ਔਰ ਉਹਨੂੰ ਗੁਰੂ ਬਣਾ ਕੇ ਸੰਸਾਰ 'ਚ ਪ੍ਰਗਟ ਕਰਦਿਆਂ, ਉਹਦੀ ਪੂਜਾ ਕਰਾ ਦਿਆਂ, ਮੇਰੀ ਇੰਨੀ ਚੱਲਦੀ ਹੈ।
ਇਤਿਆਦਿਕ ਕਹਿ ਨਮਰੀ ਹੋਏ।
ਇਦਾਂ ਦੀਆਂ ਗੱਲਾਂ ਕਹੀਆਂ ਇਹਨੇ ਨੰਦ ਚੰਦ ਨੇ ਤੇ ਬੜੀ ਵਿਨਿਮਰਤਾ ਧੀਰ ਮਲ ਨੂੰ ਵਿਖਾਈ।
ਰਿਓ ਨਿਸਾ ਕਰ ਡੇਰਾ ਸੋਏ।
ਰਾਤ ਨੂੰ ਕਰਤਾਰਪੁਰ ਸਾਹਿਬ ਹੀ ਰਿਹਾ ਡੇਰਾ ਕਰਕੇ, ਕਿ ਧੀਰ ਮਲ ਦੇ ਕੋਲੇ ਨੇ ਆਪਣੀ ਸਾਰੀ ਕਹਿਣ ਮੈਂ ਆਉਣ ਦਾ ਕਾਰਨ ਦੱਸਿਆ, ਦੱਸਿਆ ਕਿ ਮੈਂ ਤਾਂ ਪੱਲਾ ਝਾੜ ਕੇ ਗੁਰੂ ਪ੍ਰਗਟ ਕਰਦਿਆਂ, ਮੇਰੇ ਕੋਲ ਲੱਖਾਂ ਸਿੱਖ ਆਉਂਦੇ ਨੇ, ਸਾਰੇ ਤੇਰੇ ਚਰਨਾਂ 'ਚ ਲਿਆ ਕੇ ਪਾਵਾਂਗਾ। ਇਹ ਸਾਰੀਆਂ ਗੱਲਾਂ ਬਾਤਾਂ ਕਰਕੇ ਰਾਤ ਇਹਨੇ ਧੀਰ ਮਲ ਨੇ ਕਰਤਾਰਪੁਰ ਸਾਹਿਬ ਹੀ ਬਤੀਤ ਕੀਤੀ।
ਧੀਰ ਮਲ ਨਿਕਟੀ ਰਹਿ ਕੇ।
ਹੁਣ ਜਿਹੜੇ ਧੀਰ ਮਲ ਦੇ ਨਿਕਟਵਰਤੀ ਸੀ, ਜਿਹੜੇ ਧੀਰ ਮਲ ਦੇ ਚੇਲੇ ਚਾਟੜੇ ਸਨ,
ਸਿੱਖ ਮਸੰਦ ਮੁਸਾਇਬ ਸੇ।
ਹੁਣ ਜਿਹੜੇ ਧੀਰ ਮਲ ਦੇ ਸਿੱਖ ਸੀ ਜਾਂ ਧੀਰ ਮਲ ਦੇ ਮੁਸਾਹਿਬ ਅਫਸਰ ਸੀ ਜਾਂ ਫਿਰ ਉਹਦੇ ਮਸੰਦ ਸਨ,
ਤਿੰਨੋ ਚਿੰਤ ਕਰ ਮਸਲਤ ਠਾਨੀ।
ਉਹਨਾਂ ਨੂੰ ਬੜੀ ਚਿੰਤਾ ਪਈ ਵੀ ਜੇ ਇਹ ਨੰਦ ਚੰਦ ਇੱਥੇ ਆ ਗਿਆ, ਇਹਨੇ ਸਾਨੂੰ ਸਾਰਿਆਂ ਨੂੰ ਖਾ ਜਾਣਾ, ਕਿਉਂਕਿ ਇਹ ਯੋਧਾ ਬੜਾ, ਦਲੇਰ ਬੜਾ, ਦਿਮਾਗ ਬੜਾ ਇਸ ਬੰਦੇ ਦਾ। ਜੇ ਇਹ ਇੱਥੇ ਆ ਗਿਆ, ਇਹਨਾਂ ਨੇ ਇਹਨੇ ਸਾਡੀ ਨਹੀਂ ਚੱਲਣ ਦੇਣੀ, ਅਸੀਂ ਪਿੱਛੇ ਜਾਵਾਂਗੇ। ਇਹਨਾਂ ਨੇ ਸਲਾਹ ਕੀਤੀ ਵੀ ਬਾਬੇ ਧੀਰ ਮਲ ਨੂੰ ਅਸੀਂ ਸਲਾਹ ਦੇਈਏ ਚੰਗੀ, ਤਾਂ ਜੋ ਨੰਦ ਚੰਦ ਇੱਥੇ ਨਾ ਰਹਿ ਸਕੇ, ਇੱਥੇ ਨਾ ਨਿਵਾਸ ਕਰੇ, ਧੀਰ ਮਾਲੇ ਦੇ ਤੇ ਯਕੀਨ ਨਾ ਕਰੇ। ਉਦਾਂ ਦੀ ਸਲਾਹ ਇਹਨਾਂ ਸਾਰਿਆਂ ਨੇ ਕੀਤੀ ਜਿਹੜੇ ਧੀਰ ਮੱਲ ਦੇ ਮਸੰਦ ਸੀ, ਮੁਸਾਹਿਬ ਸੀ, ਜਾਂ ਫਿਰ ਇਹਦੇ ਖਾਸ ਨਿਕਟਵਰਤੀ ਸੇਵਕ ਸਨ।
ਬੁੱਧ ਸੂਰਤਾ ਇਸੇ ਮਹਾਨੀ
ਧੀਰ ਮੱਲ ਨੂੰ ਆ ਕੇ ਕਹਿਣ ਲੱਗੇ, ਬਾਬਾ ਜੀ ਨੰਦ ਚੰਦ ਬੜਾ ਬੁੱਧੀਮਾਨ ਹੈ, ਚਲਾਕ ਬੜਾ ਹੈ। ਜਿੱਥੇ ਚਲਾਕ ਹੈ ਉਹ ਸੂਰਮਾ ਵੀ ਬੜਾ ਹੈ। ਸੂਰਮਾ ਇੰਨਾ ਵੀ ਪੰਘਾਣੀ ਦੇ ਜੰਗ 'ਚ ਲੜਿਆ, ਸੂਰਮਾ ਇੰਨਾ ਕਿ ਨਦੌਣ ਦਾ ਜੰਗ ਕਲਗੀਧਰ ਜੀ ਦੇ ਨਾਲ ਮੂਹਰੇ ਹੋ ਕੇ ਲੜ ਕੇ ਆਇਆ, ਇੰਨਾ ਸੂਰਮਾ ਕਿ ਰਾਜੇ ਫਤਿਹ ਸ਼ਾਹ ਕੋਲ ਗਿਆ ਸੀ 500 ਸਿੱਖਾਂ ਨੂੰ ਲੈ ਕੇ, ਉੱਥੋਂ ਉਹਨਾਂ ਦੇ ਘੇਰੇ 'ਚੋਂ ਨਿਕਲ ਕੇ ਆ ਗਿਆ। ਇਹ ਬੜਾ ਸੂਰਮਾ ਤੇ ਬੜਾ ਬੁੱਧੀਮਾਨ ਹੈ।
ਨੈ ਦਿਓ ਰੈਬੀ ਕਰੋ ਨਿਕਾਸਨ,
ਬਾਬਾ ਜੀ ਏਦਾਂ ਦਾ ਬੰਦਾ ਤੁਸੀਂ ਆਪਣੇ ਕੋਲ ਨਾ ਰੱਖਿਓ, ਇਹਨੂੰ ਇੱਥੋਂ ਕੱਢ ਦੇਣਾ ਹੀ ਭਲਾ। ਅੱਜ ਇਹ ਕਹਿੰਦਾ ਵੀ ਤੁਹਾਨੂੰ ਗੁਰੂ ਬਣਾ ਕੇ ਪ੍ਰਗਟ ਕਰੇਗਾ, ਮੌਕਾ ਪਾ ਕੇ ਇਹੋ ਜਿਹੇ ਬੰਦੇ ਦਾ ਕੀ ਯਕੀਨ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਧੋਖਾ ਦੇ ਕੇ ਆ ਗਿਆ, ਕੱਲ ਨੂੰ ਤੁਹਾਨੂੰ ਨਾ ਦੇਗਾ ਧੋਖਾ। ਹੋ ਸਕਦਾ ਕੱਲ ਨੂੰ ਤੁਹਾਨੂੰ ਮਾਰ ਕੇ ਕਹੇ ਵੀ ਮੈਂ ਹੀ ਗੁਰੂ ਬਣ ਕੇ ਬਹਿ ਜਾ ਗੱਦੀ ਤੇ। ਇਸ ਕਰਕੇ ਇਹਨੂੰ ਇੱਥੇ ਰੱਖਣਾ ਉਚਿਤ ਨਹੀਂ ਹੈ, ਇਹਨੂੰ ਆਪਣੇ ਕੋਲ ਰੱਖਣਾ ਠੀਕ ਨਹੀਂ ਹੈ।
ਰਚ ਛਲ ਕੋ ਪ੍ਰਾਨ ਬਿਨਾਸ਼ਨ,
ਪਤਾ ਨਹੀਂ ਕਿਹੜਾ ਛਲ ਕਰੇ ਕਪਟ ਕਰੇ, ਹੋ ਸਕਦਾ ਵੀ ਆਪਣੀ ਮੌਤ ਦਾ ਕਾਰਨ ਬਣ ਜੇ। ਇਹ ਵੀ ਨਹੀਂ ਪਤਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਹਨੂੰ ਸਕੀਮ ਪਾ ਕੇ ਆਪਣੇ ਕੋਲ ਭੇਜਿਆ ਹੋਵੇ ਵੀ ਜਾਣ ਬੁੱਝ ਕੇ ਸਾਡੇ ਕੋਲ ਭੇਜਤਾ, ਸਾਡੇ ਘਰ ਵੜ ਕੇ ਸਾਨੂੰ ਮਾਰੇ, ਸਾਡਾ ਭੇਤ ਲਵੇ। ਹੋ ਸਕਦਾ ਗੁਰੂ ਸਾਹਿਬ ਵੱਲੋਂ ਜਸੂਸ ਬਣ ਕੇ ਹੀ ਆਇਆ ਹੋਵੇ, ਇਹ ਤਾਂ ਆਪਾਂ ਨੂੰ ਨਹੀਂ ਨਾ ਪਤਾ। ਵੀ ਲੋਕਾਂ ਨੂੰ ਇਹ ਵਿਖਾ ਦਿੱਤਾ ਹੋਵੇ ਵੀ ਬਾਗੀ ਹੋ ਕੇ ਆਇਆ ਗੁਰੂ ਜੀ ਤੋਂ, ਇਹ ਵੀ ਹੋ ਸਕਦਾ ਵੀ ਸਤਿਗੁਰਾਂ ਨੇ ਅੰਦਰ ਖਾਤੇ ਨੂੰ ਨਾਲ ਰਲਾ ਕੇ ਆਪਣੇ ਵੱਲੋਂ ਜਸੂਸ ਬਣਾ ਕੇ ਭੇਜਿਆ ਹੋਵੇ।
ਧੀਰ ਮੱਲ ਕੇ ਨਿਕਟ ਸਿਧਾਰੇ,
ਕਹਿੰਦੇ ਸਲਾਹਾਂ ਪਹਿਲਾਂ ਇਹਨਾਂ ਨੇ ਆਪਸ ਵਿੱਚ ਕੀਤੀਆਂ, ਆਪਸ ਵਿੱਚ ਕਰਕੇ ਸਲਾਹਾਂ, ਫਿਰ ਬਾਬੇ ਧੀਰ ਮੱਲ ਕੋਲ ਆ ਕੇ ਸਾਰੀਆਂ ਗੱਲਾਂ ਦੱਸੀਆਂ।
ਅਨਕ ਸਿਆਣਪ ਸਹਿਤ ਉਚਾਰੇ,
ਬੜੀਆਂ ਸਿਆਣਪ ਦੀਆਂ ਗੱਲਾਂ ਕਰ ਕਰਕੇ ਨਾ ਸਿਆਣਪ ਦੇ ਸਹਿਤ ਬੜੀ ਚਤਰਾਈ ਨਾਲ ਚਲਾਕੀ ਨਾਲ ਬੋਲੇ।
ਤੁਮ ਰਿਪ ਸ਼੍ਰੀ ਗੋਬਿੰਦ ਸਿੰਘ ਸਾਹਿਬ,
ਕਹਿਣ ਲੱਗਾ ਬਾਬਾ ਧੀਰ ਮੱਲ ਜੀ, ਇੱਕ ਮਸੰਦ ਬੋਲਿਆ ਇਹਨਾਂ ਚੋਂ, ਕਹਿਣ ਲੱਗਾ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਤੁਹਾਡੇ ਦੁਸ਼ਮਣ ਨੇ ਬਹੁਤ ਵੱਡੇ, ਕਿਉਂਕਿ ਤੂੰ ਉਹਨਾਂ ਦੇ ਪਿਓ 'ਤੇ ਗੋਲੀਆਂ ਚਲਾਉਂਦਾ ਰਿਹਾ, ਉਹਨਾਂ ਦੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ 'ਤੇ ਗੋਲੀਆਂ ਚਲਾਈਆਂ, ਉਹਨਾਂ ਦਾ ਡੇਰਾ ਲੁੱਟਿਆ, ਇਹ ਸਾਰਾ ਕੁਝ ਕੀਤਾ। ਅਤੇ ਮੈਂ ਅਸੀਂ ਇਹ ਗੱਲ ਜਾਣਦੇ ਹਾਂ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਉਹ ਗੱਲਾਂ ਭੁੱਲੇ ਨਹੀਂ ਹੋਣੇ, ਉਹਨਾਂ ਨੂੰ ਚੇਤੇ ਹੋਣੀਆਂ ਨੇ। ਉਹ ਤੁਹਾਡੇ ਇਸ ਵੇਲੇ ਬਹੁਤ ਵੱਡੇ ਰਿਪ ਰਿਪ ਕਹਿੰਦੇ ਨੇ ਦੁਸ਼ਮਣ ਨੂੰ, ਗੁਰੂ ਗੋਬਿੰਦ ਸਿੰਘ ਸਾਹਿਬ ਤੇਰੇ ਵੱਡੇ ਦੁਸ਼ਮਣ ਨੇ। ਹਾਲਾਂਕਿ ਸਤਿਗੁਰੂ ਜੀ ਨਾ ਕਿਸੇ ਦੇ ਦੁਸ਼ਮਣ ਨੇ ਨਾ ਕਿਸੇ ਦੇ ਵੈਰੀ ਨੇ, ਮੇਰੇ ਪਾਤਸ਼ਾਹ ਤਾਂ ਸਾਰਿਆਂ 'ਤੇ ਦਇਆ ਕਰਦੇ ਨੇ। ਬੰਦੇ ਦੇ ਆਪਣੇ ਕਰਮ ਵੈਰੀ ਹੁੰਦੇ ਆ, ਉਹਨਾਂ ਮਾੜੇ ਭੈੜੇ ਕਰਮਾਂ ਕਰਕੇ ਬੰਦਾ ਸੰਸਾਰ ਦੇ ਵਿੱਚ ਦੁੱਖ ਸੁੱਖ ਭੋਗਦਾ। ਕਹਾਵਤ ਹੈ ਰੱਬ ਨਾ ਕਿਸੇ ਦਾ ਵੈਰੀ, ਵੈਰੀ ਤੇਰੇ ਐਬ ਬੰਦੇ ਆ, ਬੰਦੇ ਦੇ ਜਿਹੜੇ ਐਬ ਨੇ ਉਹ ਉਹਦੇ ਵੈਰੀ ਨੇ, ਪਰਮੇਸ਼ੁਰ ਥੋੜ੍ਹਾ ਕਿਸੇ ਦਾ ਵੈਰੀ ਹੁੰਦਾ। ਕਲਗੀਧਰ ਜੀ ਤਾਂ ਨਿਰਵੈਰ, ਸਤਿਗੁਰੂ ਨੇ ਇੰਨੇ ਨਿਰਵੈਰ ਕਿ ਔਰੰਗਜ਼ੇਬ ਨੇ ਕਿੰਨੀਆਂ ਵਧੀਕੀਆਂ ਕੀਤੀਆਂ, ਪਾਤਸ਼ਾਹ ਦੀ ਸ਼ਰਨ 'ਚ ਉਹਦਾ ਪੁੱਤਰ ਆਇਆ ਅਤੇ ਗੁਰਦੇਵ ਬਹਾਦਰ ਸ਼ਾਹ ਨੂੰ ਤਖ਼ਤ 'ਤੇ ਬਿਠਾ ਰਹੇ ਨੇ। ਆਪਣਿਆਂ ਸਿੱਖਾਂ ਨੂੰ ਖਾਲਸੇ ਨੂੰ ਮਹਾਰਾਜ ਦੀ ਚੋਂ ਦੇ ਬਿਠਾ ਸਕਦੇ ਸੀ ਉਦੋਂ ਹੀ, ਪਰ ਜਿਹੜਾ ਸ਼ਰਨ ਆਇਆ ਉਹਨੂੰ ਗਲ ਨਾਲ ਲਾਇਆ, ਇਹੋ ਜਿਹਾ ਸਤਿਗੁਰਾਂ ਦਾ ਸੁਭਾਅ ਹੈ। ਇਹ ਹੁਣ ਜਾਣ ਬੁੱਝ ਕੇ ਧੀਰ ਮੱਲ ਦੇ ਕੰਨ ਭਰਨ ਲੱਗੇ, ਕਹਿਣ ਲੱਗੇ ਬਾਬਾ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਤੁਹਾਡੇ ਬੜੇ ਵੱਡੇ ਵੈਰੀ ਹਨ।
ਤਿਨਕੇ ਟਿਗ ਇਹ ਬੜੋ ਮੁਸਾਹਿਬ,
ਇਹ ਜਿਹੜਾ ਆਨੰਦ ਚੰਦ ਆਇਆ ਤੁਹਾਡੇ ਕੋਲ ਬੜਾ ਮਿੱਠਾ ਪਿਆਰਾ ਬਣ ਕੇ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕੋਲ ਬੜੇ ਵੱਡੇ ਰੁਤਬੇ 'ਤੇ ਸੀ, ਦੀਵਾਨ ਸੀ ਗੁਰੂ ਘਰ ਦਾ ਬਹੁਤ ਵੱਡਾ।
ਰਚਿਓ ਕਪਟ ਆਇਓ ਚੱਲ ਡੇਰੇ,
ਹੁਣ ਇਹ ਕਪਟ ਰਚ ਕੇ ਛਲ ਕਰਕੇ ਫਰੇਬ ਕਰਕੇ ਪਤਾ ਨਹੀਂ ਇਹਦੀ ਕੀ ਮਨਸਾ, ਆਪਾਂ ਕਿਸੇ ਦੇ ਅੰਦਰ ਨਹੀਂ ਵੇਖ ਸਕਦੇ ਵੀ ਇਹਦੇ ਅੰਦਰ ਕੀ ਚੱਲਦਾ। ਇਹ ਹੁਣ ਬੜਾ ਵੱਡਾ ਭਾਰੀ ਕਪਟ ਤੇ ਛਲ ਰਚ ਕੇ ਤੁਹਾਡੇ ਡੇਰੇ ਆਇਆ ਹੈ।
ਕਰੇ ਬਿਨਾਸ਼ਨ ਰਹਿ ਤੁਮ ਨੇਰੇ,
ਇਹ ਤੁਹਾਡੇ ਕੋਲ ਰਹਿਣ ਲੱਗ ਪਿਆ ਤੇ ਉਹ ਦਿਨ ਦੂਰ ਨਹੀਂ ਜਦੋਂ ਇਹ ਤੁਹਾਡੇ ਵਿਨਾਸ਼ ਦਾ ਕਾਰਨ ਬਣੇਗਾ। ਹੋ ਸਕਦਾ ਵੀ ਇੱਕ ਦੋ ਦਿਨਾਂ ਵਿੱਚ ਹੀ, ਹੋ ਸਕਦਾ ਇੱਕ ਦੋ ਮਹੀਨਿਆਂ ਵਿੱਚ ਹੀ ਇਹ ਤੁਹਾਡਾ ਵਿਨਾਸ਼ ਕਰ ਦੇਵੇ।
ਕਹਿ ਕਰਤਾਰਪੁਰਾ ਲੈ ਛੀਨ,
ਇਹ ਵੀ ਹੋ ਸਕਦਾ ਜਿੰਨਾ ਇਹ ਯੋਧਾ ਇਹ ਤੁਹਾਡੇ ਕੋਲੋਂ ਕਰਤਾਰਪੁਰ ਹੀ ਖੋਹ ਲਵੇ, ਤੁਹਾਨੂੰ ਕਹੇ ਵੀ ਚਲੋ ਇੱਥੋਂ ਪੱਤਰਾ ਬਚੋ। ਅੱਜ ਜੇ ਤੁਸੀਂ ਇਹਨੂੰ ਆਪਣੇ ਕੋਲ ਥਾਂ ਦੇ ਦਿੱਤੀ, ਹੋ ਸਕਦਾ ਆਉਣ ਵਾਲੇ ਦਿਨਾਂ 'ਚ ਤੁਹਾਡੇ ਕੋਲੋਂ ਕਰਤਾਰਪੁਰ ਸਾਹਿਬ ਹੀ ਹੜੱਪ ਲੈ, ਤੁਹਾਨੂੰ ਇਸ ਨਗਰ ਵਿੱਚੋਂ ਧੱਕੇ ਮਾਰ ਕੇ ਕੱਢ ਦੇਵੇ।
ਬੈਠੀ ਨਿਕਟ ਭੇਤ ਲੇ ਚੀਨ,
ਤੁਹਾਡੇ ਕੋਲ ਜਦੋਂ ਆ ਕੇ ਬੈਠੇ ਉੱਠੇਗਾ, ਤੁਹਾਡਾ ਭੇਤ ਵੇਖੇਗਾ, ਵੇਖੇਗਾ ਵੀ ਧੀਰ ਮੱਲ ਦੇ ਕੋਲ ਤਾਂ ਕੋਈ ਬਹੁਤੀ ਤਾਕਤ ਕੋਈ ਨਹੀਂ, ਹੁਣ ਤਾਂ ਭੜ ਬਣਿਆ, ਤੁਹਾਡੇ ਕੋਲ ਨਹੀਂ ਰਹਿੰਦਾ ਭੜ ਬਣਿਆ, ਤੁਹਾਡਾ ਵੀ ਧੀਰ ਮੱਲ ਬੜਾ ਬਲੀ ਹੈ। ਜਦੋਂ ਕੋਲ ਰਹਿਣ ਲੱਗ ਪਿਆ ਤੇ ਉਹਨੂੰ ਪਤਾ ਲੱਗ ਜਾਣਾ ਵੀ ਇਹਨਾਂ ਤਿਲਾਂ 'ਚ ਤੇਲ ਕੋਈ ਨਹੀਂ। ਹੁਣ ਚੇਲੇ ਤਾਂ ਜਾਣਦੇ ਸੀ ਧੀਰਮੱਲ ਦੀ ਕਿੰਨੀ ਕੁ ਕਦਰ ਹੈ, ਕਿੰਨਾ ਕੁ ਖੋਖਲਾ ਹੈ ਅੰਦਰੋਂ, ਉਹਦੇ ਨਾਲ ਦੇ ਸਾਥੀ ਤਾਂ ਜਾਣਦੇ ਹੀ ਸੀ। ਕਹਿਣ ਲੱਗੇ ਅੱਜ ਤਾਂ ਅਸੀਂ ਜਾਣਦੇ ਹਾਂ, ਕੱਲ੍ਹ ਨੂੰ ਨੰਦ ਚੰਦ ਤੁਹਾਡੇ ਕੋਲ ਰਹਿਣ ਲੱਗ ਪਿਆ, ਤੁਹਾਡਾ ਭੇਤੀ ਬਣ ਜਾਏਗਾ ਅਤੇ ਤੁਹਾਡੇ ਘਰ ਦਾ ਭੇਤੀ ਬਣ ਕੇ ਤੁਹਾਡੇ ਘਰ ਨੂੰ ਢਾ ਲਾਵੇਗਾ।
ਸ਼ਸਤਰ ਹਤਨ ਮੈਂ ਦੀਰਗ ਗਾਡੋ,
ਨਾਲੇ ਕੋਈ ਇਹ ਸਧਾਰਨ ਮਸੰਦ ਨਹੀਂ ਹੈ। ਜੇ ਕੋਈ ਸਾਧਾਰਨ ਮਸੰਦ ਹੁੰਦਾ ਭਾਵੇਂ ਅਸੀਂ ਕਹਿ ਦਿੰਦੇ ਵੀ ਰੱਖ ਲਓ, ਇਹ ਮਸੰਦ ਦੇ ਨਾਲ ਨਾਲ ਸ਼ਸਤਰਧਾਰੀ ਯੋਧਾ ਵੀ ਹੈ, ਇਹਨੇ ਜੰਗ ਲੜੇ ਨੇ, ਇਹਦਾ ਝਾਕਾ ਖੁੱਲਿਆ ਹੋਇਆ ਲੜਨ ਭਿੜਨ ਤੋਂ। ਜਿਹੜਾ ਬੰਦਾ ਕਦੇ ਲੜਿਆ ਭਿੜਿਆ ਨਾ ਹੋਵੇ ਉਹ 100 ਵਾਰੀ ਡਰਦਾ, ਲੜਾਈ ਤੋਂ 100 ਵਾਰੀ ਡਰਦਾ। ਜਿਹਨੇ 5-7 ਲੜਾਈਆਂ ਲੜੀਆਂ ਹੋਣ ਅਤੇ ਫਿਰ ਨਾਲ ਹੋ ਕੇ ਲੜ ਕੇ ਜਿੱਤੀਆਂ ਹੋਣ, ਉਹਦਾ ਝਾਕਾ ਖੁੱਲ੍ਹਾ ਹੁੰਦਾ, ਉਹ ਕਹਿੰਦਾ ਇਹ ਕਿਹੜਾ ਔਖੀ ਗੱਲ ਹੈ ਲੜਨਾ। ਇਹਦਾ ਹੁਣ ਝਾਕਾ ਖੁੱਲ੍ਹਾ ਅਤੇ ਯੋਧਾ ਸ਼ਸਤਰਧਾਰੀ ਖਬਰੇ ਤੁਹਾਡੇ ਨਾਲ ਕੀ ਕਰੇ ਕੀ ਨਾ ਕਰੇ।
ਰਹੀ ਨਕੋ ਇਸ ਸਨਮੁਖ ਠਾਂਡੋ,
ਯੋਧਾ ਇੰਨਾ ਤਗੜਾ ਹੈ ਵੀ ਇਹਦੇ ਸਾਹਮਣੇ ਸਾਡੇ ਕੋਲ ਕੋਈ ਬੰਦਾ ਨਹੀਂ ਜਿਹੜਾ ਬਰਾਬਰ ਖਲੋ ਸਕੇ। ਜੇ ਤੂੰ ਕਵੇਂ ਵੀ ਇਹਦੀ ਬਰਾਬਰੀ ਕਰਕੇ ਅਸੀਂ ਕੋਈ ਲੜ ਲਵਾਂਗੇ, ਅਸੀਂ ਜਿੰਨੇ ਖੜੇ ਹਾਂ ਜਾਂ ਧੀਰਮੱਲ ਜੀ ਤੁਹਾਡੇ ਜਿੰਨੇ ਸਿਪਾਹੀ ਨੇ, ਉਹ ਲੜਨ ਜੋਗੇ ਨਹੀਂ ਇਹਦੇ ਸਾਹਮਣੇ ਖਲੋ ਕੇ।
ਜੇਕਰ ਚਾਹੇ ਆਪਨੋ ਨੀਕਾ,
ਬਾਬਾ ਧੀਰਮੱਲ ਜੀ ਜੇ ਤੁਸੀਂ ਚਾਹੁੰਦੇ ਹੋ ਵੀ ਤੁਹਾਡਾ ਭਲਾ ਹੋਵੇ, ਤੁਹਾਡੀ ਕਲਿਆਣ ਹੋਵੇ, ਤੁਸੀਂ ਆਪਣਾ ਸੁੱਖ ਮੰਗਦੇ ਹੋ,
ਇਸ ਕੇ ਹਤੇ ਹੋਤ ਹਿਤ ਜੀ ਕਾ,
ਫਿਰ ਇਹਨੂੰ ਕਿਸੇ ਤਰੀਕੇ ਛਲ ਫਰੇਬ ਕਰਕੇ ਕਤਲ ਕਰ ਦੇਣਾ ਚਾਹੀਦਾ, ਇਹਨੂੰ ਮਾਰ ਦੇਣਾ ਚਾਹੀਦਾ। ਜਾਂ ਤਾਂ ਕਹਿੰਦੇ ਨੇ ਹੁਣ ਕਾਲ ਆਇਆ ਹੋਇਆ ਸੀ ਇਹਦਾ, ਇੱਥੇ ਕਾਲ ਲੈ ਕੇ ਆਇਆ ਨਾ ਨੰਦ ਚੰਦ ਨੂੰ ਮਹਾਰਾਜ ਜੀ, ਕਹਿੰਦੇ ਜਿਹੜੀ ਮੌਤ ਤੋਂ ਡਰ ਕੇ ਗਿਆ ਉਹੀ ਮੌਤ ਆਉਣੀ ਆ ਉਹਨੂੰ ਉੱਥੇ, ਅਤੇ ਉਹ ਹੋਣਾ ਹੀ ਸੀ। ਹੁਣ ਇਹ ਵੀ ਕਹਿ ਸਕਦੇ ਸੀ ਵੀ ਇਹਨੂੰ ਇੱਥੇ ਨਾ ਰੱਖੋ, ਇਹਨੂੰ ਭਜਾ ਦਿਓ। ਉਹਨਾਂ ਨੇ ਇਹ ਆਖਿਆ, ਕਹਿੰਦੇ ਵੀ ਇਹਨੂੰ ਕਿਸੇ ਤਰੀਕੇ ਛਲ ਕਪਟ ਕਰਕੇ ਕਤਲ ਕਰ ਦਈਏ, ਵੀ ਪਤਾ ਹੀ ਨਾ ਲੱਗੇ ਵੀ ਇਹਦੇ ਨਾਲ ਕੀ ਹੋਇਆ, ਇਸ ਤਰੀਕੇ ਨਾਲ ਇਹਨੂੰ ਮਾਰ ਦਈਏ ਜੇ ਤੁਸੀਂ ਆਪਣਾ ਭਲਾ ਚਾਹੁੰਦੇ ਹੋ।
ਆਏ ਅਚਾਨਕ ਬਸ ਮੈਂ ਪਰਿਓ,
ਗੁਰੂ ਜੀ ਦਾ ਇਹ ਵੱਡਾ ਯੋਧਾ ਅਚਾਨਕ ਸਾਡੇ ਕਾਬੂ ਆਇਆ ਤੇ ਇਹਨੂੰ ਆਪਣੇ ਹੱਥੋਂ ਹੁਣ ਜਾਣ ਨਹੀਂ ਦੇਣਾ ਚਾਹੀਦਾ, ਇਹਨੂੰ ਮਾਰਾਂਗੇ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਤਾਂ ਹੀ ਵੀ ਸਾਡੀ ਦਹਿਸ਼ਤ ਜਾਏਗੀ, ਉਹ ਮੁੜ ਕੇ ਕਦੇ ਫਿਰ ਸਾਡੇ ਘਰ ਵੱਲ ਮੂੰਹ ਨਹੀਂ ਕਰਨਗੇ, ਕਿਉਂਕਿ ਇਹਨਾਂ ਨੂੰ ਡਰ ਤਾਂ ਪਿਆ ਹੋਇਆ ਸੀ ਧੀਰਮੱਲ ਨੂੰ ਵੀ ਮਸੰਦਾਂ ਨੂੰ ਫੜ ਫੜ ਕੇ ਮਾਰੀ ਜਾਂਦੇ ਨੇ, ਕਿਤੇ ਸਿਪਾਹੀ ਭੇਜ ਕੇ ਸਾਨੂੰ ਵੀ ਨਾ ਫੜਾ ਲੈਣ, ਡਰ ਤਾਂ ਸੀਗਾ ਨਾ ਧੀਰਮੱਲ ਦੇ ਮਨ ਵਿੱਚ ਵੀ, ਉਹਦੇ ਮਸੰਦਾਂ ਦੇ ਮਨ ਵਿੱਚ ਵੀ ਸੀ। ਕਹਿੰਦੇ ਨੰਦ ਚੰਦ ਨੂੰ ਮਾਰਾਂਗੇ ਤੇ ਫਿਰ ਉੱਧਰ ਵੀ ਸਾਡਾ ਸਹੀ ਮੈਸੇਜ ਜਾਏਗਾ ਤੇ ਉਹ ਸਾਡੇ ਘਰ ਵੱਲ ਮੂੰਹ ਨਹੀਂ ਕਰਨਗੇ। ਦੂਜਾ ਇਹ ਵੱਡਾ ਦੁਸ਼ਮਣ ਹੈ ਸਾਡਾ ਜਿਹੜਾ ਸਾਡੇ ਕੋਲ ਆਇਆ ਨੰਦ ਚੰਦ, ਇਹਨੂੰ ਮਾਰ ਕੇ ਅਸੀਂ ਆਪਣਾ ਬਦਲਾ ਪੂਰਾ ਕਰ ਲਵਾਂਗੇ।
ਜਿਸ ਕੋ ਚੈਤ ਪ੍ਰਾਨ ਪਰ ਹਰਿਓ,
ਇਹ ਨੰਦ ਚੰਦ ਦਾ ਆਪਾਂ ਜਿਹੜਾ ਖਾਤਮਾ ਕਰ ਦਈਏ, ਇਹਦੇ ਪ੍ਰਾਣ ਹਰ ਲਈਏ, ਇਹਦੇ ਵਿੱਚ ਸਾਡਾ ਲਾਭ ਹੀ ਲਾਭ ਹੈ।
ਕਾਜ ਬਿਗਾਰੇ ਅਨਕ ਤੁਹਾਰੇ,
ਕਿਉਂਕਿ ਜੇ ਇਹਨੂੰ ਛੱਡ ਦਿੱਤਾ ਤੇ ਤੁਹਾਡੇ ਬੜੇ ਕੰਮ ਵਿਗਾੜੇਗਾ, ਇਹਨੂੰ ਛੱਡਣਾ ਨਹੀਂ ਚਾਹੀਦਾ ਜੀਵਦਾ, ਇਹ ਜੇ ਜੀਵਦਾ ਛੱਡ ਦਿੱਤਾ ਤੇ ਇਹ ਤੁਹਾਡੇ ਬਹੁਤ ਸਾਰੇ ਕੰਮ ਵਿਗਾੜੇਗਾ। ਕਹਿੰਦੇ ਕਹਾਵਤ ਹੈ ਰਾਜਨੀਤੀ ਦੀ, ਜੇ ਤੁਹਾਡਾ ਦੁਸ਼ਮਣ ਜੀਵਤ ਰਹਿ ਗਿਆ, ਤੁਸੀਂ ਉਹਨੂੰ ਮਾਰਨ ਲੱਗੋ ਤੇ ਉਹ ਜੀਵਤ ਰਹਿ ਜੇ, ਫਿਰ ਤੁਹਾਡੇ ਲਈ ਬੜਾ ਨੁਕਸਾਨਦਾਇਕ ਹੈ। ਰਾਜਨੀਤੀ ਇਹ ਕਹਿੰਦੀ ਹੈ ਵੀ ਆਪਣੇ ਦੁਸ਼ਮਣ ਨੂੰ ਪੂਰਨ ਤੌਰ 'ਤੇ ਖਤਮ ਕਰ ਦਿਓ ਤਾਂ ਤੁਸੀਂ ਸੁਰਖਰੂ ਹੋ ਸਕਦੇ ਹੋ। ਅਤੇ ਬਾਬਾ ਧੀਰਮਲ ਜੀ, ਨੰਦ ਚੰਦ ਤੁਹਾਡਾ ਵੱਡੇ ਦੁਸ਼ਮਣ ਹੈ, ਕਿਉਂਕਿ ਜਿਹਦੇ ਘਰੋਂ ਆਇਆ ਉਹ ਤੁਹਾਡਾ ਦੁਸ਼ਮਣ ਹੈ। ਇਹਨੂੰ ਮਾਰ ਦੇਣ ਦੇ ਵਿੱਚ ਹੀ ਆਪਣਾ ਸਾਰਿਆਂ ਦਾ ਲਾਭ ਹੈ।
ਲਿਓ ਪਲਟਾ ਅਬ ਇਸਕੋ ਮਾਰੋ,
ਇਹਨੂੰ ਮਾਰ ਕੇ ਬਦਲਾ ਲੈ ਲਓ, ਕਿਉਂਕਿ ਗੁਰੂ ਗੋਬਿੰਦ ਸਿੰਘ ਸਾਹਿਬ ਤੁਹਾਡੇ ਵੈਰੀ ਨੇ। ਜਦੋਂ ਉਹਨਾਂ ਦੇ ਦੀਵਾਨ ਨੂੰ ਤੂੰ ਕਤਲ ਕਰੇਗਾ, ਉਹਨਾਂ ਦੇ ਦੀਵਾਨ ਨੂੰ ਮਾਰੇਗਾ, ਤੋ ਸਮਝ ਲਓ ਵੀ ਤੂੰ ਆਪਣਾ ਬਦਲਾ ਲੈ ਲਿਆ ਹੈ।
ਸੁਣ ਕੇ ਧੀਰ ਮਲ ਤਬ ਕਹੇ ਓ,
ਸੁਣ ਕੇ ਧੀਰ ਬਲ ਅੱਗੋਂ ਬੋਲਿਆ ਆਪਣੇ ਚੇਲਿਆਂ ਚਾਟੜਿਆਂ ਨੂੰ, ਕਹਿਣ ਲੱਗਾ
ਕਿਮ ਇਸ ਹਤੈ ਵੀਰ ਵੱਢ ਲਿਓ।
ਕਹਿੰਦਾ ਇਹਨੂੰ ਮਾਰੀਏ ਕਿਵੇਂ, ਇਹਦਾ ਸੂਰਮਾ ਬੜਾ ਤਗੜਾ, ਇਹਨੂੰ ਮਾਰਨ ਵਾਸਤੇ ਵੀ ਸੋਚਣਾ ਪੈਣਾ ਵੀ ਜੇ ਤਾਂ ਬੰਦਾ ਨਿਹੱਥਾ ਹੋਵੇ, ਸ਼ਸਤਰ ਵਿਹੂਣਾ ਹੋਵੇ, ਜਿਵੇਂ ਮਰਜ਼ੀ ਮਾਰ ਲਓ। ਇਹ ਤਾਂ ਗਾਤਰੇ ਸ਼੍ਰੀ ਸਾਹਿਬ ਰੱਖਦਾ, ਤਮੰਚਾ ਰੱਖਦਾ, ਨਾਲ ਇਹਦੇ ਪੰਜ ਸੱਤ ਬੰਦੇ ਵੀ ਨੇ ਸ਼ਸਤਰਧਾਰੀ, ਆਪ ਵੀ ਬੜਾ ਯੋਧਾ, ਇਹਨੂੰ ਕੋਈ ਮਾਰਨਾ ਸੁਖਾਲਾ ਕੰਮ ਥੋੜ੍ਹੀ ਹੈ। ਹਾਂਜੀ, ਕਿਵੇਂ ਮਾਰੀਏ?
ਸ਼ਸਤਰਨ ਜੁੱਤ ਸਨਮੁਖ ਜਬ ਹੋਵੇ,
ਜਦੋਂ ਇਹਨੂੰ ਮਾਰਨ ਜਾਵਾਂਗੇ, ਅੱਗੋਂ ਸ਼ਸਤਰ ਵਿਖਾਏਗਾ ਵੀ ਸ਼ਸਤਰਧਾਰੀ ਹੈ, ਅਤੇ ਇਹਨੂੰ ਮਾਰਾਂਗੇ ਫਿਰ ਇਹ ਸਾਡੇ ਬੰਦੇ ਨਾ ਮਾਰੇਗਾ, ਇਕੱਲਾ ਥੋੜ੍ਹੀ ਮਰ ਜੂ, ਇੱਦਾਂ ਹੀ ਹੈ। ਜਦੋਂ ਇਹਨੂੰ ਮਾਰਨ ਜਾਵਾਂਗੇ, ਪੰਜ ਸੱਤ ਆਪਣੇ ਵੀ ਮਾਰੇਗਾ, ਫਿਰ ਹੋ ਸਕਦਾ ਵੀ ਇਹ ਮਾਰਿਆ ਜਾਵੇ ਕਿ ਨਾ ਮਾਰਿਆ ਜਾਵੇ। ਜੇ ਦਲੇਰੀ ਨਾਲ ਲੜਿਆ ਤੇ ਇੱਥੋਂ ਨਿਕਲ ਵੀ ਸਕਦਾ, ਭੱਜ ਵੀ ਸਕਦਾ ਸਾਡੇ ਬੰਦਿਆਂ ਨੂੰ ਮਾਰ ਕੇ।
ਹਤੇ ਅਨਿਕ ਕੋ ਸਮੁਖ ਖਰੋਵੇ,
ਕਿਸੇ 'ਚ ਸਾਡੇ ਬੰਦਿਆਂ ਵਿੱਚ ਇਹੋ ਜਿਹਾ ਕੋਈ ਯੋਧਾ ਨਹੀਂ ਜਿਹੜਾ ਇਹਦੇ ਸਾਹਮਣੇ ਜਾ ਕੇ ਖਲੋ ਕੇ ਨੂੰ ਮਾਰ ਸਕੇ। ਧੀਰਮਲ ਕਹਿੰਦਾ ਮੈਨੂੰ ਪੂਰਾ ਪਤਾ, ਮੈਂ ਆਪਣੇ ਸਿਪਾਹੀਆਂ ਨੂੰ, ਆਪਣੇ ਬੰਦਿਆਂ ਨੂੰ, ਤੁਹਾਨੂੰ ਸਾਰਿਆਂ ਨੂੰ ਜਾਣਦਾ ਵੀ ਤੁਸੀਂ ਗੱਲਾਂ ਤਾਂ ਇੱਥੇ ਕਰ ਰਹੇ ਹੋ ਮੇਰੇ ਕੋਲ, ਪਰ ਜਦੋਂ ਤੁਹਾਨੂੰ ਤੁਹਾਡੇ 'ਚੋਂ ਕਿਸੇ ਨੂੰ ਕਿਹਾ ਵੀ ਜਾਓ ਇੱਕ ਜਣਾ ਜਾ ਕੇ ਆਨੰਦ ਚੰਦ ਦੇ ਖਲੋ ਕੇ ਸਾਹਮਣੇ ਉਹਨੂੰ ਮਾਰੋ ਵੰਗਾਰ ਕੇ, ਅਤੇ ਤੁਹਾਡੇ 'ਚੋਂ ਕੋਈ ਨਹੀਂ ਮੈਨੂੰ ਦਿਸਦਾ ਇਹੋ ਜਿਹਾ ਜਿਹੜਾ ਜਾ ਕੇ ਆਨੰਦ ਚੰਦ ਦਾ ਮੁਕਾਬਲਾ ਕਰਕੇ ਉਹਨੂੰ ਮਾਰ ਸਕੇ।
ਪੁਨ ਸਭਹਿਨ ਮਾਰਨ ਵਿਦ ਕਈ,
ਅਤੇ ਕਿਵੇਂ ਮਾਰੀਏ ਇਹਨੂੰ ਹੁਣ? ਇਹ ਸੁਣ ਕੇ ਅੱਗੋਂ ਫਿਰ ਬੋਲੇ ਬਾਬੇ ਧੀਰਮਲ ਨੂੰ ਦੱਸਣ ਲੱਗੇ ਸਾ, ਕਹਿੰਦੇ ਜੀ ਉਹ ਅਸੀਂ ਜੁਗਤੀ ਮੁਕਤੀ ਬਣਾ ਲਈ ਹੈ, ਕਿਵੇਂ ਮਾਰਨਾ? ਉਹਦੀ ਅਸੀਂ ਸਾਰੀ ਪਲਾਨਿੰਗ ਜਿਹੜੀ ਆ ਉਹ ਚੰਗੇ ਤਰੀਕੇ ਨਾਲ ਕਰ ਲਈ ਹੈ।
ਕਰੇ ਸੰਘਾਰਨ ਜਾਣੇ ਨਹੀਂ,
ਕਹਿੰਦਾ ਇਹੋ ਜੀ ਵਿਉਂਤਬੰਦੀ ਕੀਤੀ ਆ ਅਸੀਂ ਧੀਰਮਲ ਜੀ ਉਹਨੂੰ ਮਾਰਨ ਦੀ, ਆਨੰਦ ਚੰਦ ਨੂੰ, ਵੀ ਉਹਨੂੰ ਪਤਾ ਹੀ ਨਹੀਂ ਲੱਗਣਾ ਮੈਨੂੰ ਮਾਰਨ ਆਏ ਨੇ, ਅਸੀਂ ਵਿਉਂਤਬੰਦੀ ਇਹੋ ਜਿਹੇ ਢੰਗ ਨਾਲ ਕੀਤੀ ਆ ਉਹਨੂੰ ਮਾਰਨ ਵਾਸਤੇ।
ਭਾਈ ਪ੍ਰਭਾਤ ਨਿਕਟ ਜਬ ਐਹੈ,
ਕਹਿਣ ਲੱਗੇ ਵੀ ਕੱਲ ਸਵੇਰ ਜਦੋਂ ਹੋਵੇਗੀ ਤੇ ਜਦੋਂ ਧੀਰਮਲ ਚੱਲ ਕੇ ਤੁਹਾਡੀ ਸਭਾ 'ਚ ਆਏਗਾ, ਕੱਲ ਸਵੇਰੇ ਆਨੰਦ ਚੰਦ ਜਦੋਂ ਤੁਹਾਡੀ ਸਭਾ 'ਚ ਆਏਗਾ ਬਾਬਾ ਧੀਰਮਲ ਜੀ,
ਦੇਹੇ ਤੁਪਕ ਇੱਕ ਵੀਰ ਛਪੇ ਹੈ,
ਅਸੀਂ ਇੱਕ ਆਪਣਾ ਯੋਧਾ ਬੰਦੂਕ ਭਰ ਕੇ ਉਹਦੇ 'ਚ ਦੋ ਗੋਲੀਆਂ ਪਾ ਕੇ ਉਹਨੂੰ ਲੁਕਾ ਕੇ ਇੱਕ ਪਾਸੇ ਖੜਾ ਕਰ ਦਿਆਂਗੇ। ਜਦੋਂ ਹੀ ਆਨੰਦ ਚੰਦ ਤੁਹਾਡੀ ਸਭਾ ਵਿੱਚ, ਤੁਹਾਡੀ ਕਚਹਿਰੀ ਵਿੱਚ ਆਵੇਗਾ, ਸਾਡਾ ਉਹ ਜਿਹੜਾ ਨਿਸ਼ਾਨਚੀ ਹੈ ਬੰਦੂਕ ਚਲਾਉਣ ਵਾਲਾ, ਉਹ ਇੱਕ ਜਗ੍ਹਾ 'ਤੇ ਸਾਈਡ 'ਤੇ ਅਸੀਂ ਲੁਕੋਇਆ ਹੋਵੇਗਾ।
ਤਾਂ ਕਰੇ ਦੇ ਮੈਂ ਮਾਰੇ ਗੋਰੀ,
ਜਦੋਂ ਆਨੰਦ ਚੰਦ ਤੁਹਾਡੀ ਕਚਹਿਰੀ 'ਚ ਆਇਆ, ਉਹਦਾ ਜਿਹੜਾ ਦਿਲ ਵਾਲਾ ਥਾਂ ਹੈ ਉਹਦੇ 'ਤੇ ਨਿਸ਼ਾਨਾ ਤੱਕ ਕੇ ਉਹ ਗੋਲੀ ਚਲਾ ਕੇ ਮਾਰ ਦੇਵੇਗਾ ਆਨੰਦ ਚੰਦ ਨੂੰ।
ਗਿਰੇ ਮਰੇ ਤਤ ਛਿਨ ਉਰ ਪੋਰੀ,
ਜਦੋਂ ਗੋਲੀ ਵੱਜੇਗੀ ਦੋ ਗੋਲੀਆਂ ਇਕੱਠੀਆਂ ਚੱਲਣਗੀਆਂ, ਉਹਦੀ ਛਾਤੀ 'ਚ ਖੱਪਾ ਨਿਕਲ ਜਾਏਗਾ ਔਰ ਆਨੰਦ ਚੰਦ ਉੱਥੇ ਡਿੱਗ ਕੇ ਮਿੱਟੀ 'ਤੇ ਢਹਿ ਢੇਰੀ ਹੋ ਜਾਏਗਾ।
ਇਮ ਸਲਾਹ ਕਰ ਸੁਪਤੇ ਰਾਤੀ,
ਧੀਰਮਲ ਕਹਿੰਦਾ ਇਹ ਵੀ ਗੱਲ ਠੀਕ ਹੈ, ਇੱਦਾਂ ਚੋਰੀ ਤਾਂ ਉਹਨੂੰ ਆਪਾਂ ਮਾਰ ਸਕਦੇ ਹਾਂ, ਸਾਹਮਣੇ ਵੰਗਾਰ ਕੇ ਨਹੀਂ ਮਾਰ ਸਕਦੇ। ਇਹਨਾਂ ਨੇ ਸਾਰੀ ਵਿਉਂਤਬੰਦੀ ਰਚ ਲਈ ਪੂਰੀ ਵੀ ਕੱਲ੍ਹ ਨੂੰ ਇੱਕ ਨਿਸ਼ਾਨਚੀ ਵੀ ਲੱਭ ਲਿਆ ਇਹਨਾਂ ਨੇ ਬੰਦੂਕ ਵਾਲਾ, ਉਹਦੇ ਲਈ ਸਭਾ ਵਿੱਚ ਜਗ੍ਹਾ ਦੱਸ ਦਿੱਤੀ ਵੀ ਆਹ ਜਗ੍ਹਾ ਦੇ ਉੱਤੇ ਤੂੰ ਖਲੋ ਕੇ ਇੱਥੇ ਨਿਸ਼ਾਨਾ ਲਾ ਲਈ, ਅਤੇ ਇਸ ਪਾਸਿਓਂ ਆਨੰਦ ਚੰਦ ਅੰਦਰ ਆਵੇਗਾ, ਇਸ ਜਗ੍ਹਾ 'ਤੇ ਜਦੋਂ ਖਲੋਵੇਗਾ ਤੇਰੀ ਰੇਂਜ ਥੱਲੇ ਹੋਵੇਗਾ, ਤੂੰ ਗੋਲੀ ਮਾਰ ਕੇ ਉਹਨੂੰ ਮਾਰ ਦੇ। ਇਹ ਸਾਰੀ ਵਿਉਂਤਬੰਦੀ ਇਹਨਾਂ ਨੇ ਰਾਤ ਨੂੰ ਬਾਬੇ ਧੀਰਮਲ ਨਾਲ ਰਲ ਕੇ ਕਰ ਲਈ।
ਆਇਓ ਨੰਦ ਜਬੇ ਹੋਏ ਪ੍ਰਾਤੀ,
ਅਗਲਾ ਦਿਨ ਚੜ੍ਹਿਆ, ਨੰਦ ਚੰਦ ਤਾਂ ਬੜੀ ਖੁਸ਼ੀ ਨਾਲ ਵੀ ਮੇਰੀ ਹੁਣ ਬਾਬੇ ਧੀਰਮੱਲ ਨਾਲ ਮੁਲਾਕਾਤ ਹੋਣੀ ਹੈ, ਦੋਵੇਂ ਰਲ ਕੇ ਸੰਗਤ ਨੂੰ ਲੁੱਟਿਆ ਕਰਾਂਗੇ। ਇੱਦਾਂ ਦੀ ਮਨਸਾ ਧਾਰਨ ਕਰਕੇ ਨੰਦ ਚੰਦ ਬੜਾ ਖੁਸ਼ੀ ਦੇ ਨਾਲ ਬਾਬੇ ਧੀਰਮੱਲ ਦੀ ਸਭਾ ਵਿੱਚ ਚੱਲ ਕੇ ਆਇਆ।
ਖਰਿਓ ਕਰਿਓ ਤਿੰਨ ਤੂਰਨ ਮਾਰੀ।
ਕਹਿੰਦੇ ਜਦੋਂ ਇਹ ਆ ਕੇ ਖਲੋ ਗਿਆ ਨਾ ਬਾਬੇ ਧੀਰਮੱਲ ਦੇ ਸਾਹਮਣੇ, ਉੱਧਰ ਜਿਹੜਾ ਨਿਸ਼ਾਨਚੀ ਸੀ ਬੰਦੂਕ ਦੇ ਕੇ ਖੜਾ ਕੀਤਾ ਹੋਇਆ, ਉਹਨੇ ਨਿਸ਼ਾਨਾ ਤੱਕਿਆ ਤੇ ਇੱਕਦਮ ਗੋਲੀ ਚਲਾ ਦਿੱਤੀ।
ਲਗੀ ਜਾਂਗ ਹੱਡ ਟੂਟੇ ਉਹ ਪਾਰੀ।
ਪਰਮੇਸ਼ਰ ਵੱਲੋਂ ਇਹੋ ਜਿਹੀ ਖੇਡ ਵਰਤੀ ਵੀ ਉਹਦਾ ਹੱਥ ਹਿੱਲ ਗਿਆ ਤੇ ਗੋਲੀ ਜਿਹੜੀ ਛਾਤੀ 'ਚ ਵੱਜਣੀ ਸੀ ਉਹਦੇ ਲੱਤ ਦੇ ਵਿੱਚ ਆ ਕੇ ਵੱਜੀ, ਥੱਲੇ ਨੂੰ ਨਾਲ ਹੋ ਗਈ। ਤੇ ਨੰਦ ਚੰਦ ਦੀ ਲੱਤ ਦੇ ਵਿੱਚ ਜਦੋਂ ਗੋਲੀ ਵੱਜੀ ਤੇ ਲੱਤ ਦਾ ਜਿਹੜਾ ਹੱਡ ਸੀ ਉਹ ਗੋਲੀ ਨਾਲ ਟੁੱਟ ਗਿਆ।
ਇਤ ਉਤਹੇਰਤ ਖੜਗ ਨਿਕਾਸਿਓ।
ਉਹ ਸੱਜੇ ਖੱਬੇ ਵੇਖਣ ਲੱਗਾ ਵੀ ਕਿਹਨੇ ਮਾਰੀ ਗੋਲੀ, ਉਹਨੇ ਤਲਵਾਰ ਕੱਢ ਲਈ। ਨੰਦ ਚੰਦ ਦੇ ਗਾਤਰੇ ਸ਼੍ਰੀ ਸਾਹਿਬ ਸੀ। ਜਦੋਂ ਗੋਲੀ ਵੱਜੀ ਲੱਤ ਤੇ ਉਹਨੇ ਵੇਖਿਆ ਵੀ ਮੈਨੂੰ ਮਾਰਨ ਦੀ ਇਹਨਾਂ ਨੇ ਤਿਆਰੀ ਕੀਤੀ ਹੈ। ਨੰਦ ਚੰਦ ਦੀ ਲੱਤ ਟੁੱਟ ਗਈ ਪਰ ਉਹਨੇ ਤਲਵਾਰ ਕੱਢ ਲਈ ਆਪਣੇ ਮਿਆਨ ਚੋਂ।
ਕਿਸਨੇ ਉਹ ਚੁੱਕ ਮੋਏ ਬਿਨਾ ਸਿਓ।
ਉਸਦੇ ਵਿੱਚ ਅੱਗ ਭੰਭੂੜਾ ਹੋ ਕੇ ਬੋਲਿਆ ਨੰਦ ਚੰਦ, ਕਹਿੰਦਾ ਕਿਹਨੇ ਚਲਾਈ ਆ ਗੋਲੀ, ਉਹ ਕਾਇਰੋ ਸਾਹਮਣੇ ਆਓ ਮੇਰੇ, ਜਿਹਨੇ ਗੋਲੀ ਚਲਾਈ ਮੇਰੇ ਸਾਹਮਣੇ ਆਵੇ, ਇਹਨੇ ਇੱਦਾਂ ਵੰਗਾਰਿਆ।
ਦੋਨੋਂ ਦਿਸ਼ ਕਪਾਟ ਪਿਰਵਾਏ।
ਪਰ ਇਹਨੇ ਨੂੰ ਧੀਰਮੱਲ ਨੇ ਕੀ ਕੀਤਾ, ਇਸ਼ਾਰਾ ਕੀਤਾ, ਜਿਹੜੇ ਦੋ ਦਰਵਾਜ਼ੇ ਸੀ ਇਹਦੀ ਸਭਾ ਦੇ ਉਹ ਵੀ ਬੰਦ ਕਰਾ ਤੇ, ਇਹਦੇ ਜਿਹੜੇ ਨਾਲ ਦੇ ਬੰਦੇ ਸੀ ਪੰਜ ਚਾਰ ਜਣੇ ਉਹ ਬਾਹਰ ਹੀ ਸਨ, ਅੰਦਰ ਨਹੀਂ ਆ ਸਕੇ। ਕੱਲਾ ਹੀ ਨੰਦ ਚੰਦ ਅੰਦਰ ਘੇਰੇ 'ਚ ਘਿਰ ਗਿਆ, ਦਰਵਾਜ਼ੇ ਬੰਦ ਕਰਾ ਦਿੱਤੇ।
ਦੇਖ ਰਿਓ ਨੈਨਿਕ ਸਨ ਪਾਏ।
ਇਹਨੇ ਬੜਾ ਯਤਨ ਕੀਤਾ ਵੀ ਨਿਕਲਾਂ ਕਿਸੇ ਪਾਸਿਓਂ ਬਾਹਰ ਨੂੰ, ਪਰ ਇਹਦੇ ਕੋਲੋਂ ਨਿਕਲਿਆ ਨਹੀਂ ਗਿਆ। ਨੰਦ ਚੰਦ ਕੋਲੋਂ ਇੱਕ ਲੱਤ ਟੁੱਟ ਗਈ, ਹੱਡ ਟੁੱਟ ਗਿਆ, ਤੇ ਜਿਹੜਾ ਗੁਰੂ ਤੋਂ ਭੱਜ ਕੇ ਬੇਮੁੱਖ ਹੋ ਕੇ ਆਇਆ ਉਹਦੀ ਹਾਲਤ ਇਹੀ ਹੋਣੀ ਸੀ। ਲੱਤ ਟੁੱਟ ਗਈ, ਭੱਜ ਕੇ ਸੱਜੇ ਖੱਬੇ ਵੇਖਣ ਲੱਗਾ ਪਰ ਨਿਕਲਣ ਦਾ ਰਾਹ ਨਹੀਂ ਮਿਲਿਆ।
ਖਰੋ ਨਿਕਟ ਕੋ ਜਾਏ ਨਾ ਸਕਈ।
ਹੁਣ ਦਲੇਰ ਇੰਨਾ ਸੀ ਨੰਦ ਚੰਦ ਯੋਧਾ, ਤਲਵਾਰ ਇਹਦੇ ਹੱਥ 'ਚ ਵੇਖ ਕੇ ਕੋਈ ਨੇੜੇ ਨਾ ਜਾਵੇ। ਤੇ ਜਿਹੜੇ ਧੀਰਮੱਲ ਦੇ ਬੰਦੇ ਸੀ ਉਹ ਦੂਰ ਖਲੋਤੇ ਵੇਖੀ ਜਾਂਦੇ ਨੇ, ਨੰਦ ਚੰਦ ਦੇ ਨੇੜੇ ਨਹੀਂ ਜਾਂਦੇ।
ਕਿਮ ਸੰਘਾਰੇ ਕਾਤ ਨ ਤਕਈ।
ਹੁਣ ਉਹ ਦਾ ਤੱਕਰੇ ਨੇ ਵੀ ਇਹਨੂੰ ਮਾਰੀਏ ਕਿਵੇਂ, ਇਹਦੇ ਹੱਥ 'ਚ ਤਲਵਾਰ ਹੈ, ਜਿਹੜਾ ਨੇੜੇ ਜਾਏਗਾ ਉਹਨੂੰ ਵੀ ਮਾਰੇਗਾ। ਇਹ ਸ਼ਸਤਰਧਾਰੀ ਬੰਦੇ ਦੇ ਕੋਲ ਜਾਣ ਵਾਸਤੇ ਹੌਂਸਲਾ ਚਾਹੀਦਾ ਹੁੰਦਾ, ਹੁਣ ਹੌਂਸਲਾ ਕਿੱਥੇ, ਹੌਂਸਲਾ ਤਾਂ ਇਹਨਾਂ ਦੇ ਗੁਰੂ ਦੇ ਕੋਲ ਕੋਈ ਨਹੀਂ ਸੀ, ਧੀਰਮੱਲ ਕੋਲ ਤੇ ਚੇਲਿਆਂ 'ਚ ਕਾਹਦਾ ਹੌਂਸਲਾ ਆਉਣਾ ਸੀ। ਹੌਂਸਲੇ ਵੀ ਹੋਣਾ ਤਾਂ ਇਹਨਾਂ ਦਾ ਗੁਰੂ ਵੀ ਸੀ, ਧੀਰਮੱਲ ਜਿਹੋ ਜਿਹਾ ਗੁਰੂ ਉਹੋ ਜਿਹੇ ਚੇਲੇ, ਗੁਰੂ ਜਿਨ੍ਹਾਂ ਦੇ ਟੱਪਣੇ ਚੇਲੇ ਜਾਣ ਛੜੱਪ, ਉਹ ਉਦਾਂ ਦੀ ਹਾਲਤ ਵਾਲੇ ਸੀ। ਹੁਣ ਧੀਰਜ ਕਿੱਥੇ ਕਰਨ, ਨੰਦ ਚੰਦ ਦੇ ਨੇੜੇ ਨਾ ਆਵਣ ਹੌਂਸਲਾ ਕਰਕੇ।
ਛਾਤ ਉਖੇਰ ਛੇਕ ਕਰ ਹੇਰਾ।
ਫਿਰ ਇਹਨਾਂ ਨੇ ਕੀ ਕੀਤਾ ਵੀ ਉੱਪਰਲੇ ਪਾਸਿਓਂ ਛੱਤ ਵਿੱਚੋਂ ਖੱਪਾ ਕੱਢਿਆ। ਛੱਤਾਂ ਉਦੋਂ ਆਮ ਕਰਕੇ ਸਰਕੜੇ ਵਗੈਰਾ ਦੀਆਂ ਹੁੰਦੀਆਂ ਸਨ, ਤੇ ਕਹਿੰਦੇ ਉਹ ਛੱਤ ਵਿੱਚੋਂ ਪਾੜਾ ਪਾ ਕੇ ਤੇ ਉੱਪਰਲੇ ਪਾਸਿਓਂ ਵੇਖਣ ਲੱਗੇ ਥੱਲੇ।
ਖਰੋ ਕ੍ਰੋਧ ਤੇ ਵੀਰ ਬਡੇਰਾ।
ਨੰਦ ਚੰਦ ਬੜਾ ਗੁੱਸੇ 'ਚ, ਰੋਹ ਵਿੱਚ, ਯੋਧਾ ਬੜਾ ਸੀ, ਦਲੇਰ ਬੜਾ ਸੀ, ਲੱਤ ਭਾਵੇਂ ਟੁੱਟੀ ਆ ਹੌਂਸਲਾ ਨਹੀਂ ਢਾਇਆ ਉਹਨੇ। ਆਖਿਰਕਾਰ ਦਸਵੇਂ ਪਾਤਸ਼ਾਹ ਦਾ ਸੰਗ ਕੀਤਾ ਸੀ, ਅਸਰ ਤਾਂ ਹੋਣਾ ਹੀ ਸੀ ਦਲੇਰੀ ਦਾ, ਮਹਾਰਾਜ ਜੀ ਦੇ ਨਾਲ ਰਹਿ ਕੇ ਜੰਗ ਲੜੇ ਨੇ ਕੋਲ, ਤੇ ਦਲੇਰ ਬੜਾ, ਯੋਧਾ ਬੜਾ ਖੜਾ ਹੋਇਆ ਬੜੇ ਖੂੰਖਾਰ ਰੂਪ ਦੇ ਵਿੱਚ।
ਜਥਾ ਕਿਹਰੀ ਪਿੰਜਰੇ ਡਾਰਿਓ।
ਕਹਿੰਦੇ ਜਿਵੇਂ ਕੋਈ ਸ਼ੇਰ ਪਿੰਜਰੇ 'ਚ ਪਾਇਆ ਹੋਵੇ ਨਾ, ਏਦਾਂ ਕਹਿੰਦੇ ਨੰਦ ਚੰਦ ਨੂੰ ਮਾਨੋ ਜਿਵੇਂ ਪਿੰਜਰੇ 'ਚ ਕੈਦ ਕਰ ਲਿਆ।
ਹੱਥ ਗੋਰੀ ਬਹੁ ਫੇਰ ਸੰਘਾਰਿਓ।
ਇਹਨਾਂ ਨੇ ਕੀ ਕੀਤਾ, ਉੱਤੇ ਜਿਹੜਾ ਛੱਤ 'ਚੋਂ ਟੋਆ ਕੱਢਿਆ ਸੀ ਉਹਦੇ 'ਚੋਂ ਪੰਜ ਸੱਤ ਬੰਦੂਕਾਂ ਵਾਲੇ ਗਏ, ਉਹਨਾਂ ਨੇ ਗੋਲੀਆਂ ਮਾਰੀਆਂ ਫਿਰ ਸਿੱਧੀਆਂ, ਨੇੜੇ ਤੇ ਕੋਈ ਆਵੇ ਨਾ, ਗੋਲੀਆਂ ਮਾਰ ਕੇ ਨੂੰ ਮਾਰਨ ਲੱਗੇ।
ਖੈਂਚ ਪੋਰ ਤੇ ਵਹਿਰ ਗਿਰਾਇਓ।
ਜਦੋਂ ਪੰਜ ਚਾਰ ਜਣਿਆਂ ਨੇ ਗੋਲੀਆਂ ਦਾਗੀਆਂ, ਕੋਈ ਛਾਤੀ 'ਚ ਵੱਜੀ, ਕੋਈ ਫੇਫੜਿਆਂ 'ਚ ਵੱਜੀ, ਕੋਈ ਸਿਰ 'ਚ ਵੱਜੀ, ਨੰਦ ਚੰਦ ਉੱਥੇ ਹੀ ਜ਼ਮੀਨ 'ਤੇ ਢੇਰੀ ਹੋ ਗਿਆ। ਜਦੋਂ ਢੇਰੀ ਹੋ ਗਿਆ ਇਹਦੀਆਂ ਲੱਤਾਂ ਤੋਂ ਘਸੀਟ ਕੇ ਦਰਵਾਜ਼ਾ ਖੋਲ੍ਹ ਕੇ ਇਹਨੂੰ ਬਾਹਰ ਸੁੱਟ ਦਿੱਤਾ।
ਪਟ ਸੰਗੀਤ ਤਤਕਾਲੇ ਉਠਾਇਓ।
ਜਿਹੜੇ ਨੰਦ ਚੰਦ ਦੇ ਨਾਲ ਦੇ ਸਾਥੀ ਸੀ ਉਹਨਾਂ ਨੂੰ ਕਹਿਤਾ ਵੀ ਇਹਦੀ ਲਾਸ਼ ਲੈ ਜਾਓ, ਚੁੱਕ ਕੇ ਇੱਥੋਂ ਭੱਜ ਜਾਓ, ਇੱਥੇ ਇਹਨੂੰ ਫੂਕਣ ਵੀ ਨਹੀਂ ਦੇਣਾ ਸੀ ਕਰਤਾਰਪੁਰ ਸਾਹਿਬ, ਵੀ ਇਹਦੀ ਲਾਸ਼ ਲੈ ਕੇ ਇੱਥੋਂ ਦੌੜ ਜਾਓ, ਜੇ ਤੁਹਾਡੇ 'ਚੋਂ ਕਿਸੇ ਨੇ ਚੂੰ ਕੀਤੀ ਤਾਂ ਤੁਹਾਡੀ ਹਾਲਤ ਵੀ ਇਹਦੇ ਵਾਲੀ ਹੋਣੀ ਹੈ। ਹੁਣ ਆਨੰਦ ਚੰਦ ਦੇ ਜਿਹੜੇ ਨਾਲ ਦੇ ਬੰਦੇ ਉਹਨਾਂ ਨੇ ਵੇਖਿਆ ਵੀ ਸਾਡਾ ਤਾਂ ਆਗੂ ਮਰ ਗਿਆ, ਅਸੀਂ ਕਾਹਨੂੰ ਜਾਨ ਗਵਾਈਏ। ਉਹਨਾਂ ਨੇ ਆਨੰਦ ਚੰਦ ਦੀ ਜਿਹੜੀ ਲੋਥ ਸੀ ਉੱਥੋਂ ਚੁੱਕੀ ਅਤੇ ਲੈ ਕੇ ਤੁਰ ਪਏ।
ਕਾਲੇ ਸੰਗਾ ਫੂਕੇ ਉਹ ਜਾਏ।
ਜਲੰਧਰ ਦੇ ਲਾਗੇ ਇੱਕ ਪਿੰਡ ਹੈ ਕਾਲਾ ਸੰਘਿਆ, ਕਾਲਾ ਸੰਘਾ ਨਾਮ ਦਾ ਇੱਕ ਪਿੰਡ ਆ, ਉੱਥੇ ਹੁਣ ਵੀ ਉਹਦੀ ਸਮਾਧੀ ਬਣੀ ਹੋਈ ਹੈ ਆਨੰਦ ਚੰਦ ਦੀ। ਉੱਥੇ ਜਾ ਕੇ ਜਿਹੜੇ ਇਹਦੇ ਚੇਲੇ ਸੀ ਉਹਨਾਂ ਨੇ ਇਹਦਾ ਸੰਸਕਾਰ ਕੀਤਾ ਕਾਲੇ ਸੰਘੇ। ਉਹ ਇਤਿਹਾਸਕ ਨਗਰ ਬਣ ਗਿਆ ਕਿਉਂਕਿ ਆਨੰਦ ਚੰਦ ਦਾ ਉੱਥੇ ਸੰਸਕਾਰ ਹੋਇਆ। ਦੱਸੀ ਜਾਂਦੀ ਵੀ ਉਹਦੀ ਸਮਾਧੀ ਹੁਣ ਵੀ ਉੱਥੇ ਹੈ ਜਲੰਧਰ ਦੇ ਲਾਗੇ। ਉਹ ਕਾਲਾ ਸੰਘਾ ਨਗਰ ਬਹੁਤ ਪ੍ਰਸਿੱਧ ਹੈ, ਆਉਂਦਿਆਂ ਜਾਂਦਿਆਂ ਕਦੇ ਆਪ ਜੀ ਨੇ ਵੀ ਉਸ ਇਲਾਕੇ 'ਚੋਂ ਕਾਲਾ ਸੰਘਾ ਨਾਂ ਵੇਖਿਆ ਹੋਣਾ, ਸਾਈਨ ਬੋਰਡ ਬਹੁਤ ਥਾਵਾਂ 'ਤੇ ਲੱਗੇ ਹੁੰਦੇ ਉਹਦੇ। ਉਸ ਪਿੰਡ 'ਚ ਲਿਜਾ ਕੇ ਅਤੇ ਆਨੰਦ ਚੰਦ ਦਾ ਉਹਦੇ ਚੇਲਿਆਂ ਨੇ ਸੰਸਕਾਰ ਕੀਤਾ।
ਮ੍ਰਿਤਕ ਪਇਓ ਇਮ ਧਰਮ ਗਵਾਏ।
ਇਹਦਾ ਧਰਮ ਵੀ ਗਵਾ ਲਿਆ ਅਤੇ ਜਾਨ ਵੀ ਗਵਾ ਲਈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਨਾ ਧਰਮ ਰਿਹਾ ਪੱਲੇ ਅਤੇ ਨਾ ਜਾਨ ਰਹੀ ਪੱਲੇ, ਦੋਵੇਂ ਚੀਜ਼ਾਂ ਗਵਾ ਲਈਆਂ। ਪ੍ਰਾਣ ਗਵਾ ਲੈਂਦਾ, ਧਰਮ ਤਾਂ ਰੱਖ ਲੈਂਦਾ, ਪਰ ਇਹਨੇ ਨਾ ਧਰਮ ਰੱਖਿਆ, ਧਰਮ ਵੀ ਨਹੀਂ ਰਿਹਾ। ਗੁਰੂ ਸਾਹਿਬ ਤੋਂ ਬੇਮੁੱਖ ਹੋ ਕੇ ਆਇਆ ਅਧਰਮੀ ਹੋ ਕੇ, ਅਤੇ ਜਾਨ ਵੀ ਨਾ ਬਚੀ, ਦੋਵੇਂ ਚੀਜ਼ਾਂ ਗਵਾ ਲਈਆਂ।
ਦੋਹਰਾ ਅਪਰਮਸੰਦਨ ਕੀ ਕਥਾ ਕਹੋ ਕਹਾਂ ਲਗ ਸ਼ੇਸ਼।
ਇਹ ਤੇ ਸੀ ਆਨੰਦ ਚੰਦ ਦੀ ਗਾਥਾ। ਹੁਣ ਕਹਿੰਦੇ ਹੋਰ ਵੀ ਜਿਹੜੇ ਮਸੰਦ ਨੇ ਉਹਨਾਂ ਦੀ ਕਥਾ ਵੀ ਕਹਿੰਦੇ, ਜਿਹੜੀ ਸ਼ੇਸ਼, ਸ਼ੇਸ਼ ਦਾ ਮਤਲਬ ਬਾਕੀ ਰਹਿ ਗਈ ਕਿਉਂਕਿ ਮਸੰਦ ਹੈ ਹੀ, ਕਿਉਂਕਿ ਸੰਗਤ ਬਹੁਤ ਜ਼ਿਆਦਾ ਸੀ ਆਲੇ ਦੁਆਲੇ ਦੇਸ਼ਾਂ ਵਿਦੇਸ਼ਾਂ 'ਚ। ਉਹਨਾਂ ਨੂੰ ਸਾਂਭਣ ਵਾਸਤੇ ਉਹਨਾਂ ਕੋਲੋਂ ਦਸਵੰਧ ਇਕੱਠਾ ਕਰਨ ਲਈ ਮਸੰਦ ਵੀ ਬੜੇ ਮੁਕਰਰ ਕੀਤੇ ਹੋਏ ਸੀ। ਕਹਿੰਦੇ ਕੁਝ ਕੁ ਮਸੰਦਾਂ ਦੀ ਹੋਰ ਕਥਾ ਜਿਹੜੀ ਸ਼ੇਸ਼ ਬਾਕੀ ਰਹਿੰਦੀ ਹੈ, ਮਹਾਂਕਵੀ ਜੀ ਕਹਿੰਦੇ ਮੈਂ ਉਹ ਵੀ ਸੰਗਤ ਜੀ ਤੁਹਾਨੂੰ ਵਰਣਨ ਕਰਕੇ ਸੁਣਾਉਂਦਾ ਹਾਂ।
ਕੋ ਮਾਰਤ ਹੀ ਮਰ ਗਏ ਜੇ ਅਗ ਕਰਤ ਵਿਸ਼ੇਸ਼।
ਜਿਹੜੇ ਜਿਹੜੇ ਮਸੰਦਾਂ ਨੇ ਕੋਈ ਬੱਜਰ ਗਲਤੀਆਂ ਕੀਤੀਆਂ ਸੀ ਨਾ, ਬੱਜਰ ਪਾਪ ਕੀਤੇ ਸੀ, ਉਹ ਮਾਰਦਿਆਂ ਮਰ ਗਏ, ਉਹਨਾਂ ਨੂੰ ਸਜਾਏ ਮੌਤ ਹੀ ਮਿਲੀ। ਜਿਹਦੀ ਕੋਈ ਗਲਤੀ ਘੱਟ ਸੀ ਗੁਰੂ ਸਾਹਿਬ ਦੇ ਚਰਨਾਂ 'ਚ ਆ ਕੇ ਉਹਨਾਂ ਨੂੰ ਉਹੋ ਜਿਹੀ ਸਜ਼ਾ ਮਿਲੀ। ਇਹ ਨਹੀਂ ਵੀ ਸਾਰਿਆਂ ਨੂੰ ਫਾਹੇ ਟੰਗਤਾ, ਜਿਨ੍ਹਾਂ ਦੀ ਕੋਈ ਬੱਜਰ ਗਲਤੀ ਸੀ, ਜ਼ਿਆਦਾ ਵੱਡਾ ਗੁਨਾਹ ਸੀ, ਉਹ ਮਾਰੇ ਵੀ ਗਏ, ਅਤੇ ਜਿਨ੍ਹਾਂ ਦੀ ਕੋਈ ਸੂਖਸ਼ਮ ਗਲਤੀ ਸੀ ਉਹਨਾਂ ਨੂੰ ਮਹਾਰਾਜ ਜੀ ਨੇ ਬਖਸ਼ ਵੀ ਦਿੱਤਾ। ਹਾਂਜੀ।
ਚੌਪਈ ਕੀਤਕ ਛੁੱਟੇ ਸਜਾਇਨ ਪਾਏ।
ਕਈ ਮਸੰਦਾਂ ਨੂੰ ਥੋੜ੍ਹੀ ਬਹੁਤੀ ਸਜ਼ਾ ਮਿਲੀ ਅਤੇ ਸਤਿਗੁਰੂ ਜੀ ਨੂੰ ਉਹਨਾਂ ਨੂੰ ਤਾੜਨਾ ਕਰਕੇ ਛੱਡ ਦਿੱਤਾ, ਉਹ ਸਤਿਗੁਰਾਂ ਕੋਲੋਂ ਛੁੱਟ ਕੇ ਚਲੇ ਗਏ।
ਵੈ ਤਸਕਰ ਕੋ ਗਏ ਪਲਾਏ।
ਚੋਰ ਬਣ ਕੇ ਭੱਜ ਗਏ, ਇਲਾਕਾ ਹੀ ਛੱਡ ਗਏ, ਮੁੜ ਕੇ ਲੱਭੇ ਹੀ ਨਾ ਵੀ ਗਏ ਕਿੱਥੇ। ਜਿਨ੍ਹਾਂ ਨੂੰ ਬਹੁਤਾ ਡਰ ਸੀ ਕਈਆਂ ਨੂੰ, ਉਹ ਚੋਰਾਂ ਵਾਂਗੂ ਜਾ ਕੇ ਇਲਾਕਾ ਹੀ ਛੱਡ ਕੇ ਚਲੇ ਗਏ, ਨਾ ਹੀ ਕਦੇ ਮੁੜ ਕੇ ਸੰਗਤ ਨੂੰ ਮਿਲੇ, ਨਾ ਹੀ ਗੁਰੂ ਘਰ ਆਏ।
ਬਨ ਬਨ ਦੀਨ ਜੋ ਬਿਨੇ ਬਖਾਨੀ।
ਪਰ ਜਿਨ੍ਹਾਂ ਮਸੰਦਾਂ ਨੇ ਦੀਨ ਬਣ ਕੇ, ਫਰਿਆਦੀ ਬਣ ਕੇ ਸਤਿਗੁਰੂ ਕਲਗੀਧਰ ਜੀ ਦੇ ਚਰਨਾਂ 'ਚ ਆ ਕੇ ਬੇਨਤੀਆਂ ਕੀਤੀਆਂ,
ਸੋ ਛੁਟਵਾਏ ਦੀਨ ਗੁਣ ਖਾਨੀ।
ਗੁਣਾਂ ਦੀ ਖਾਨ ਸਤਿਗੁਰੂ ਜੀ ਨੇ ਉਹਨਾਂ ਨੂੰ ਰਿਹਾ ਕਰਾ ਦਿੱਤਾ, ਉਹਨਾਂ ਦੀ ਬੰਦ ਖਲਾਸੀ ਕਰ ਦਿੱਤੀ।
ਜੈ ਕੈ ਪਸਰੇ ਸਿੰਘ ਭੁਜੰਗੀ।
ਮਹਾਰਾਜ ਜੀ ਦੇ ਜਿਹੜੇ ਸਿੰਘ ਭੁਜੰਗੀ, ਭੁਜੰਗੀ ਸਿੰਘ ਦਾ ਮਤਲਬ ਹੈ ਲੜਾਕੇ, ਭੁਜੰਗੀ ਦਾ ਮਤਲਬ ਹੁੰਦਾ ਉੱਡਣੇ ਸੱਪ, ਭੁਜੰਗੀ ਨਾਮ ਹੁੰਦਾ ਸਰਪ ਦਾ, ਉੱਡਣਾ ਸੱਪ ਹੁੰਦਾ ਬੜਾ ਜ਼ਹਿਰੀਲਾ। ਅਤੇ ਮਹਾਰਾਜ ਜੀ ਨੇ ਭੁਜੰਗੀ ਖਾਲਸਾ ਪੈਦਾ ਕੀਤਾ, ਬੜੇ ਬੜੇ ਤਿਆਰ ਬਰ ਤਿਆਰ ਯੋਧੇ, ਸ਼ਸਤਰਧਾਰੀ। ਉਹ ਸ਼ਸਤਰਧਾਰੀ ਭੁਜੰਗੀ ਮਹਾਰਾਜ, ਸੱਚੇ ਪਾਤਸ਼ਾਹ ਦੇ ਸਿੰਘ ਭੁਜੰਗੀ, ਉਹ ਫਿਰ ਰਹੇ ਨੇ ਸਾਰੇ ਇਲਾਕਿਆਂ 'ਚ, ਦੇਸ਼ਾਂ ਵਿਦੇਸ਼ਾਂ ਵਿੱਚ।
ਸ਼ਸਤਰ ਕੇਸ਼ ਕੱਛ ਸੰਗ ਨਿਸੰਗੀ।
ਇਹ ਸਿੰਘ ਭੁਜੰਗੀ ਕਿਹੋ ਜਿਹੇ ਨੇ? ਤਬ ਉਪਜੇ ਸਿੰਘ ਭੁਜੰਗੀਏ, ਨਿਲੰਬਰ ਧਾਰਾ। ਇਹ ਨਿਲੰਬਰੀ ਖਾਲਸਾ ਸਰੀਰਾਂ 'ਤੇ ਬਾਣੇ ਨੇ ਇਹਨਾਂ ਦੇ, ਸਿਰਾਂ 'ਤੇ ਦੁਮਾਲੇ ਚੰਦ ਤੋੜੇ ਚੱਕਰ ਸਜਾਏ ਹੋਏ ਨੇ। ਗਾਤਰੇ ਸ਼੍ਰੀ ਸਾਹਿਬ ਹੈ, ਕਮਰ ਕਸੇ ਦੇ ਵਿੱਚ ਕਿਸੇ ਨੇ ਕਟਾਰ ਪਾਈ, ਕਿਸੇ ਨੇ ਬਿਛੂਆ ਪਾਇਆ, ਕਿਸੇ ਨੇ ਖੰਜਰ ਪਾਇਆ, ਕਿਸੇ ਨੇ ਪੇਸ਼ ਕਬਜ਼ ਪਾਇਆ, ਕਿਸੇ ਦੇ ਹੱਥ ਵਿੱਚ ਨੇਜਾ ਬਰਛਾ, ਕਿਸੇ ਦੇ ਸਾਂਗ ਫੜੀ ਹੋਈ ਹੈ, ਮੋਢਿਆਂ 'ਤੇ ਢਾਲ ਹੈ ਅਤੇ ਤੇੜ ਕਛਹਿਰ ਹੈ। ਕਹਿੰਦੇ ਏਦਾਂ ਦੇ ਸਰੂਪ ਵਾਲੇ ਸਿੰਘ ਭੁਜੰਗੀ ਮਹਾਰਾਜ ਕਲਗੀਧਰ ਜੀ ਦੇ ਹੁਕਮ ਦੇ ਨਾਲ ਫਿਰ ਰਹੇ ਨੇ ਇਲਾਕਿਆਂ 'ਚ।
ਪੁਰ ਗ੍ਰਾਮਨ ਤੇ ਗਹੇ ਮਸੰਦ,
ਜਿਹੜਾ ਜਿਹੜਾ ਕੋਈ ਮਸੰਦ ਇਹਨਾਂ ਦੇ ਕਾਬੂ ਆਉਂਦਾ ਕਿਸੇ ਪਿੰਡ 'ਚੋਂ ਕਿਸੇ ਸ਼ਹਿਰ 'ਚੋਂ, ਉਹਨੂੰ ਇਹ ਪਕੜ ਲੈਂਦੇ ਹਨ।
ਕਰੇ ਕੈਦ ਕੋ ਪ੍ਰਾਣ ਨਿਕੰਦ,
ਉਹਨਾਂ ਨੂੰ ਕੈਦ ਕਰ ਲੈਂਦੇ, ਸਤਿਗੁਰਾਂ ਕੋਲ ਪੇਸ਼ ਕਰਦੇ। ਪਰ ਕਈ ਮਸੰਦਾਂ ਨੇ ਕੀ ਕੀਤਾ ਵੀ ਬੰਦੇ ਲੈ ਕੇ ਸਿੰਘਾਂ ਨਾਲ ਲੜਨਾ ਸ਼ੁਰੂ ਕਰਤਾ ਲੜਾਈ। ਜਿਹੜੇ ਲੜੇ ਫਿਰ ਉਹ ਸਿੰਘਾਂ ਦੇ ਹੱਥੋਂ ਝਾੜੇ ਵੀ ਗਏ, ਕਈ ਮਾਰੇ ਵੀ ਗਏ।
ਦੇਸ਼ਨ ਤੇ ਦਰਸ਼ਨ ਕੋ ਆਵੇ,
ਬਹੁਤ ਸਾਰਿਆਂ ਦੇਸ਼ਾਂ ਤੋਂ ਵਿਦੇਸ਼ਾਂ ਤੋਂ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਸਿੱਖ ਆਉਂਦੇ ਹਨ।
ਹਿੰਦੂਆਂ ਤੁਰਕਾਂ ਤੇਜ ਦਿਖਾਵੇ,
ਕਹਿੰਦੇ ਹਿੰਦੂਆਂ ਦਾ ਤੇ ਤੁਰਕਾਂ ਦਾ ਜਿਹੜਾ ਤੇਜ ਹੈ ਉਹ ਵਿਖਾਲਦੇ ਹਨ।
ਕਾਰ ਗੁਰੂ ਕੀ ਨਿਜ ਨਿਜ ਪਾਸ,
ਜਿੰਨੇ ਸਿੰਘ ਜਾਂਦੇ ਨੇ ਸੰਗਤ ਕੋਲੋਂ ਦਸਵੰਧ ਦੀ ਮਾਇਆ ਉਹ ਸਿੰਘ ਲੈ ਲੈਂਦੇ, ਕਹਿੰਦੇ ਮਸੰਦਾਂ ਨੂੰ ਨਹੀਂ ਦੇਣੀ। ਸੰਗਤ ਨੂੰ ਕਹਿ ਦਿੱਤਾ ਵੀ ਤੁਸੀਂ ਜਾਂ ਤਾਂ ਇਹ ਮਾਇਆ ਆਪ ਖੁਦ ਆਪਣੇ ਹੱਥੀਂ ਜਾ ਕੇ ਸਤਿਗੁਰਾਂ ਨੂੰ ਭੇਟ ਕਰੋ, ਜਾਂ ਫਿਰ ਸਾਡੇ ਖਾਲਸੇ ਨੂੰ ਦੇ ਦਿਓ, ਅਸੀਂ ਸਤਿਗੁਰਾਂ ਕੋਲ ਪਹੁੰਚਦੀ ਕਰ ਦਿਆਂਗੇ। ਤੋ ਇਸ ਢੰਗ ਨਾਲ ਹੁਣ ਦਸਵੰਧ ਦੀ ਮਾਇਆ ਮਸੰਦਾਂ ਨੂੰ ਸੰਗਤ ਨਹੀਂ ਦਿੰਦੀ।
ਰਾਖੇ ਸਗਰੇ ਸਾਂਬ ਆਵਾਸ,
ਜ਼ਿਆਦਾ ਤੌਰ ਤੇ ਜਿਹੜੇ ਸਿੱਖ ਨੇ ਉਹ ਮਾਇਆ ਆਪਣੇ ਘਰ ਸਾਂਭ ਕੇ ਰੱਖ ਲੈਂਦੇ ਦਸਵੰਧ ਦੀ। ਉਹਨਾਂ ਨੇ ਰੁਪਈਆ ਰੁਪਈਆ ਕੱਢ ਕੇ ਗੁਰੂ ਸਾਹਿਬ ਜੀ ਦਾ ਵੱਖਰਾ ਰੱਖ ਲੈਣਾ।
ਜਬ ਦਰਸ਼ਨ ਕੋ ਸੋ ਚੱਲ ਆਵੇ,
ਹੁਣ 6 ਮਹੀਨੇ ਬਾਅਦ, ਕੋਈ ਮਹੀਨੇ ਬਾਅਦ, ਕੋਈ ਸਾਲ ਬਾਅਦ, ਜਦੋਂ ਸਿੱਖ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆਨੰਦਪੁਰ ਸਾਹਿਬ ਕਦੇ ਵਿਸਾਖੀ 'ਤੇ, ਕਦੇ ਦੀਵਾਲੀ 'ਤੇ, ਕਦੇ ਦੁਸਹਿਰੇ 'ਤੇ, ਕਦੇ ਗੁਰੂ ਨਾਨਕ ਸਾਹਿਬ ਦੇ ਪੁਰਬ 'ਤੇ, ਜਦੋਂ ਵੀ ਸੰਗਤ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆਉਂਦੀ ਹੈ,
ਸਕਲ ਅਕੋਰ ਹਜੂਰ ਚੜਾਵੇ,
ਉਹ ਸਾਰੀਆਂ ਪਿਟਾਵਾਂ ਸੰਗਤ ਸਿੱਧੀਆਂ ਮਹਾਰਾਜ ਜੀ ਕੋਲ ਲਿਆ ਕੇ ਭੇਟ ਕਰਨ ਲੱਗੀ। ਮਸੰਦ ਪ੍ਰਥਾ ਬਿਲਕੁਲ ਹੀ ਖਤਮ ਕਰਤੀ ਕਿ ਮਸੰਦਾਂ ਨੂੰ ਹੁਣ ਕਿਸੇ ਨੇ ਮਾਇਆ ਨਹੀਂ ਦੇਣੀ, ਜਿਹਨੇ ਮਾਇਆ ਦੇਣੀ ਹੈ ਸਿੱਧੇ ਆਪ ਆ ਕੇ ਗੁਰੂ ਕੇ ਖਜ਼ਾਨੇ 'ਚ ਭੇਟ ਕਰੋ।
ਛੁੱਟੀ ਮਸੰਦਨ ਤੇ ਸਭ ਸੰਗਤ,
ਇੱਦਾਂ ਸਾਰੀ ਸੰਗਤ ਦਾ ਸਤਿਗੁਰੂ ਜੀ ਨੇ ਮਸੰਦਾਂ ਤੋਂ ਛੁਟਕਾਰਾ ਕਰਾ ਦਿੱਤਾ। ਮਸੰਦ ਪ੍ਰਥਾ ਮਹਾਰਾਜ ਕਲਗੀਧਰ ਜੀ ਨੇ ਬਿਲਕੁਲ ਹੀ ਬੰਦ ਕਰ ਦਿੱਤੇ।
ਬਿਦਤੀ ਅਜਬ ਰੀਤ ਕੀ ਰੰਗਤ,
ਹੁਣ ਅਜਬ ਰੀਤ ਦੀ ਜਿਹੜੀ ਰੰਗਤ ਹੈ ਸੰਗਤ ਵਿੱਚ ਉਹ ਹੁਣ ਵਰਤਣ ਲੱਗ ਪਈ। ਅਜਬ ਰੀਤ ਦੀ ਮਰਿਆਦਾ ਸੰਸਾਰ ਵਿੱਚ ਪ੍ਰਗਟ ਹੋ ਗਈ ਖਾਲਸੇ ਪੰਥ ਦੀ, ਤੇ ਹੁਣ ਜਿਹੜਾ ਕੋਈ ਨਹੀਂ ਸੀ ਆ ਸਕਦਾ, ਉਹਨਾਂ ਨੇ ਜਿਹੜੇ ਨਾਲ ਦੇ ਗੁਆਂਢੀ ਸਿੱਖਾਂ ਨੇ ਜਾਣਾ ਦਰਸ਼ਨਾਂ ਨੂੰ, ਉਹਨਾਂ ਨੂੰ ਦੇ ਦੇਣੀ ਮਾਇਆ ਵੀ ਸਾਡੇ ਵੱਲੋਂ ਸਤਿਗੁਰਾਂ ਨੂੰ ਭੇਟ ਕਰ ਦਿਓ। ਮਸੰਦ ਪ੍ਰਥਾ ਜਿਹੜੀ ਸੀ ਉਹ ਮਹਾਰਾਜ ਕਲਗੀਧਰ ਜੀ ਨੇ ਬਿਲਕੁਲ ਸਮਾਪਤ ਕਰ ਦਿੱਤੀ ਹੈ ਔਰ ਮਸੰਦਾਂ ਤੋਂ ਸੰਗਤ ਨੂੰ ਮੁਕਤ ਕਰ ਦਿੱਤਾ। ਇਹ ਸਤਿਗੁਰੂ ਕਲਗੀਧਰ ਜੀ ਦਾ ਵੱਡਾ ਭਾਰੀ ਮਹਾਨ ਪਰਉਪਕਾਰ ਹੈ। ਰੋਮ ਰੋਮ ਕਰਕੇ ਸਤਿਗੁਰੂ ਜੀ ਦੇ ਸ਼ੁਕਰਾਨੇ ਹਨ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਪਰ ਬ੍ਰਹਮ ਹੇ ਪੂਰਨ ਹੇ ਸਰਬ ਮੈਂ
ਪੰਜਨ ਗੁਣ ਤਾਸ
ਹੇ ਸੰਗੀ ਹੇ ਨਿਰੰਕਾਰ
ਹੇ ਨਿਰਗੁਣ ਸਭ ਟੇਕ
ਹੇ ਗੋਬਿੰਦ ਹੇ ਗੁਣ ਨਿਧਾਨ
ਜਾਂਕੀ ਸਦਾ ਬਿਬੇਕ
ਹੇ ਅਪਰੰਪਰ ਹਰ ਹਰੇ
ਹੈ ਪੀਓ ਅਣਹਾਰ
ਹੇ ਸੰਤਹ ਕੈ ਸਦਾ ਸੰਗ
ਧਾਰਾਇਆ ਧਾਰ
ਹੇ ਠਾਕੁਰ ਹੋਂ ਦਾਸ ਰੋ
ਮੈਂ ਨਿਰਗੁਣ ਗੁਣ ਨਹੀਂ ਕੋਈ
ਨਾਨਕ ਦੀਜੈ ਨਾਮ ਦਾਨ
ਰਾਖੋ ਹੀ ਐ ਪਰੋ
ਆਏ ਪ੍ਰਭ ਸ਼ਰਣਾਗਤੀ
ਕਿਰਪਾ ਨਿਧਿ ਦਿਆਲ
ਏਕ ਅੱਖਰ ਹਰ ਮਨ ਬਸਤ
ਨਾਨਕ ਓ ਤੇ ਨਿਹਾਲ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰੇ
ਜੋ ਸ਼ਰਧਾ ਕਰ ਸੇ ਬੰਧੇ
ਗੁਰ ਪਾਰੇ ਉਤਾਰਨ ਹਾਰ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰੇ
ਜੋ ਸ਼ਰਧਾ ਕਰ ਸੇ ਬੰਧੇ
ਗੁਰ ਪਾਰੇ ਉਤਾਰਨ ਹਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।